ਧੰਨ ਗੁਰੂ ਅਰਜਨ ਦੇਵ ਸਾਹਿਬ ਜੋ ਲਾਹੌਰ ਸ਼ਹਿਰ ਗਏ ਹੋਏ ਨੇ, ਕਈ ਮਹੀਨੇ ਬੀਤ ਗਏ ਨੇ। ਗੁਰੂ ਰਾਮਦਾਸ ਸਾਹਿਬ ਜੀ ਪਰਖ ਕਰ ਰਹੇ ਨੇ ਕਿ ਜਦੋਂ ਤੱਕ ਅਸੀਂ ਬੁਲਾਈਏ ਨਾ ਆਉਣਾ ਨਹੀਂ। ਉਧਰ ਤਾਏ ਸਹਾਰੀ ਮੱਲ ਦੇ ਪੁੱਤਰ ਦੀ ਸ਼ਾਦੀ ਦਾ ਕਾਰਜ ਵੀ ਸੰਪੰਨ ਹੋ ਗਿਆ, ਕਈ ਮਹੀਨੇ ਉੱਤੇ ਵੀ ਬੀਤ ਗਏ ਨੇ, ਪਰ ਹਾਲੇ ਤਾਈ ਗੁਰੂ ਰਾਮਦਾਸ ਸਾਹਿਬ ਜੀ ਨੇ ਵਾਪਸ ਨਹੀਂ ਸੱਦਿਆ। ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦੀ ਸਿੱਖ ਮਨ ਵਿੱਚ ਲੱਗੀ ਚਿੱਠੀ ਲਿਖੀ ਇੱਕ ਸੁੰਦਰ ਸ਼ਬਦ ਬਣਾ ਕੇ, ਰਾਗ ਮਾਝ ਵਿੱਚ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤਰ ਕੀ ਨਿਆਈ, ਤ੍ਰਿਖਾ ਨਾ ਉਤਰੈ ਸਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ, ਹਉ ਘੋਲੀ ਜੀਓ ਘੋਲ ਘੁਮਾਈ, ਗੁਰ ਦਰਸ਼ਨ ਸੰਤ ਪਿਆਰੇ ਜੀਓ। ਚਿੱਠੀ ਲਿਖੀ ਇੱਕ ਸਿੱਖ ਨੂੰ ਦਿੱਤੀ, ਗੁਰੂ ਸਾਹਿਬ ਗੁਰੂ ਰਾਮਦਾਸ ਸਾਹਿਬ ਕੋਲ ਜਾ ਕੇ ਚਿੱਠੀ ਲੈ ਕੇ ਬੇਨਤੀ ਕਰ, ਜਿਹੜਾ ਜਵਾਬ ਦੇਣ ਵਾਪਸ ਆ ਕੇ ਮੈਨੂੰ ਦੱਸੀ। ਸਿੱਖ ਸ੍ਰੀ ਅੰਮ੍ਰਿਤਸਰ ਸਾਹਿਬ ਆਇਆ, ਅੱਗੇ ਬਾਬਾ ਪ੍ਰਿਥੀ ਚੰਦ ਜੀ ਟੱਕਰ ਗਏ। ਗੁਰੂ ਪਾਤਸ਼ਾਹ ਵੱਲੋਂ ਭੇਜੀ ਚਿੱਠੀ ਪ੍ਰਿਥੀ ਚੰਦ ਨੇ ਲੈ ਕੇ ਪੜ੍ਹੀ ਤੇ ਮਨ ਚ ਸੋਚਿਆ ਵੀ ਜੇ ਪਿਤਾ ਗੁਰੂ ਜੀ ਨੇ ਚਿੱਠੀ ਪੜ੍ਹੀ ਤੇ ਉਹਨਾਂ ਨੇ ਸੱਦ ਲੈਣਾ ਗੁਰੂ ਅਰਜਨ ਸਾਹਿਬ ਨੂੰ। ਚਿੱਠੀ ਲਪੇਟ ਕੇ ਆਪਣੇ ਖੀਸੇ ਵਿੱਚ ਪਾ ਲਈ। ਸਿੱਖ ਨੂੰ ਜਵਾਬ ਦਿੱਤਾ ਵੀ ਜਾ ਕੇ ਤੂੰ ਗੁਰੂ ਸਾਹਿਬ ਨੂੰ ਗੁਰੂ ਅਰਜਨ ਸਾਹਿਬ ਨੂੰ ਕਹਿ ਵੀ ਗੁਰੂ ਰਾਮਦਾਸ ਸਾਹਿਬ ਦਾ ਹੁਕਮ ਹੈ ਕਿ ਉੱਥੇ ਸੰਗਤ ਵਿੱਚ ਰਹਿ ਕੇ ਸੰਗਤ ਦੀ ਸੇਵਾ ਟਹਿਲ ਕਰਨ। ਸਿੱਖ ਵਾਪਸ ਆਇਆ, ਗੁਰੂ ਅਰਜਨ ਸਾਹਿਬ ਨੇ ਸੋਚਿਆ ਖਬਰੇ ਮੇਰੇ ਕੋਲੋਂ ਐਸੀ ਕਿਹੜੀ ਭੁੱਲ ਹੋਈ ਕਿ ਪਿਤਾ ਗੁਰੂ ਜੀ ਨੇ ਮੈਨੂੰ ਹਿਰਦੇ ਚੋਂ ਵਿਸਾਰ ਦਿੱਤਾ ਹੈ, ਚੇਤੇ ਨਹੀਂ ਕੀਤਾ। ਕੁਝ ਦਿਨ ਬੀਤਣ ਤੋਂ ਬਾਅਦ ਫੇਰ ਇੱਕ ਦੂਸਰੀ ਚਿੱਠੀ ਲਿਖੀ, ਤੇਰਾ ਮੁੱਖ ਸੁਹਾਵਾ ਜੀਓ ਸਹਿਜ ਧੁਨ ਬਾਣੀ, ਚਿਰ ਹੋਆ ਦੇਖੇ ਸਾਰੰਗ ਪਾਣੀ, ਧਨ ਸੋ ਦੇਸ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮੁਰਾਰੇ ਜੀਓ, ਹਉ ਘੋਲੀ ਹਉ ਘੋਲ ਘੁਮਾਈ, ਗੁਰ ਸੱਜਣ ਮੀਤ ਮੁਰਾਰੇ ਜੀਓ। ਦੂਸਰੀ ਚਿੱਠੀ ਲਿਖ ਕੇ ਸਿੱਖ ਨੂੰ ਦਿੱਤੀ, ਜਾ ਗੁਰੂ ਸਾਹਿਬ ਨੂੰ ਜਾ ਕੇ ਬੇਨਤੀ ਕਰ। ਚਿੱਠੀ ਲੈ ਕੇ ਸਿੱਖ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜਾ, ਫਿਰ ਪ੍ਰਿਥੀ ਚੰਦ ਦੀ ਨਿਗਾਹ ਪੈ ਗਈ, ਚਿੱਠੀ ਆਪ ਹੀ ਲੈ ਲਈ ਤੇ ਆਪ ਹੀ ਜਵਾਬ ਦੇ ਦਿੱਤਾ। ਆਖਿਆ ਗੁਰੂ ਜੀ ਨੇ ਕਿਹਾ ਸੰਗਤ ਦੇ ਦਰਸ਼ਨਾਂ ਵਿੱਚੋਂ ਹੀ ਮੇਰੇ ਦਰਸ਼ਨ ਹੋਣਗੇ। ਗੁਰੂ ਅਰਜਨ ਸਾਹਿਬ ਉੱਥੇ ਸੰਗਤ ਦੇ ਦਰਸ਼ਨ ਕਰਨ, ਉਹਨਾਂ ਦੀ ਸੇਵਾ ਟਹਿਲ ਕਰਨ, ਧਰਮਸ਼ਾਲਾ ਚ ਸੇਵਾ ਕਰਨ। ਸਿੱਖ ਸੁਣ ਕੇ ਬੜਾ ਹੈਰਾਨ ਵੀ ਹੋਇਆ ਤੇ ਵਾਪਸ ਪਰਤ ਆਇਆ। ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੂੰ ਆ ਕੇ ਸਾਰੀ ਵਿਥਿਆ ਦੱਸੀ ਕਿ ਬਾਬੇ ਪ੍ਰਿਥੀ ਚੰਦ ਨੇ ਏਦਾਂ ਜਵਾਬ ਦਿੱਤਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਸਮਝ ਗਏ, ਮਨ ਚ ਫਿਕਰ ਹੋਣ ਲੱਗ ਪਿਆ ਕਦੋਂ ਸੁਭਾਗੀ ਘੜੀ ਆਵੇਗੀ ਜਦੋਂ ਪਿਤਾ ਗੁਰੂ ਜੀ ਦੇ ਦਰਸ਼ਨ ਹੋਣਗੇ ਤੇ ਉਹ ਮੇਰੇ ਸੀਸ ਤੇ ਆਪਣਾ ਹੱਥ ਧਰਨਗੇ। ਇਧਰ ਪ੍ਰਿਥੀ ਚੰਦ ਸੋਚਦਾ ਵੀ 6 ਸਾਲ 10 ਮਹੀਨੇ 11 ਦਿਨ ਦੀ ਆਯੂ ਗੁਰੂ ਰਾਮਦਾਸ ਸਾਹਿਬ ਜੀ ਨੂੰ ਗੁਰੂ ਅਮਰਦਾਸ ਸਾਹਿਬ ਜੀ ਨੇ ਦਿੱਤੀ ਸੀ ਜੋ ਹੁਣ ਤਕਰੀਬਨ ਸੰਪੰਨ ਹੋਣ ਵਾਲੀ ਹੈ, ਮੈਂ ਕਿਸੇ ਤਰੀਕੇ ਗੁਰੂ ਅਰਜਨ ਸਾਹਿਬ ਨੂੰ ਇੱਥੇ ਨਾ ਆਵਣ ਦਿਆਂ ਤੇ ਗੁਰਗੱਦੀ ਦਾ ਤਿਲਕ ਮੈਨੂੰ ਹੀ ਮਿਲੇਗਾ। ਏਦਾਂ ਦੀਆਂ ਸਕੀਮਾਂ ਬਾਬਾ ਪ੍ਰਿਥੀ ਚੰਦ ਜੀ ਮਨ ਹੀ ਮਨ ਘੜ ਰਹੇ ਹਨ, ਪਰ ਹੋਣਾ ਤਾਂ ਉਹ ਹੈ ਜੋ ਪਰਮੇਸ਼ਰ ਨੇ ਵਿਧਾਤੇ ਨੇ ਕਰਨਾ। ਬੰਦੇ ਦੇ ਚਿਤਵਿਆਂ ਮਨੁੱਖ ਦੇ ਚਿਤਵਿਆਂ ਨਹੀਂ ਕੁਝ ਹੋਣਾ। ਜੋ ਨਿਰੰਕਾਰ ਅਕਾਲ ਪੁਰਖ ਨੇ ਪਹਿਲਾਂ ਹੀ ਸਾਰੀ ਰਚਨਾ ਵਿਧ ਰਚੀ ਹੋਈ ਆ, ਉਸੇ ਤਰ੍ਹਾਂ ਦੀ ਖੇਡ ਰਚੀ ਜਾਣੀ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੀ ਇਹ ਪਾਵਨ ਪਵਿੱਤਰ ਅੰਮ੍ਰਿਤਮਈ ਕਲਿਆਣਕਾਰੀ ਕਥਾ ਸਰਵਣ ਕਰੀਏ। ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ, ਰਸਨਾਂ ਨੂੰ ਪਵਿੱਤਰ ਕਰਦਿਆਂ, ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਸਮਾ ਸਮੀਪ ਆਏ ਸੋ ਗਇਓ।
ਕਹਿੰਦੇ ਬਾਬਾ ਪ੍ਰਿਥੀ ਚੰਦ ਜੀ ਸੋਚਦੇ ਨੇ ਮਨ ਚ ਕਿ ਜਿਹੜਾ ਸਮਾਂ ਜਿਹੜੀ ਉਮਰ ਗੁਰੂ ਅਮਰਦਾਸ ਸਾਹਿਬ ਜੀ ਨੇ ਦਿੱਤੀ ਸੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਪਿਤਾ ਜੀ ਨੂੰ, ਉਹ ਉਮਰ ਹੁਣ ਉਹਨਾਂ ਦੀ ਪੂਰੀ ਹੋਣ ਵਾਲੀ ਆ, ਸਮਾਂ ਨੇੜੇ ਆ ਰਿਹਾ।
ਗੁਰਤਾ ਤਿਲਕ ਤਬੇ ਮੈਂ ਲਇਓ।
ਜਦੋਂ ਸਮਾਂ ਆ ਗਿਆ ਤੇ ਗੁਰਗੱਦੀ ਦਾ ਜੋ ਤਿਲਕ ਹੈ, ਗੁਰਤਾ ਗੱਦੀ ਦਾ, ਉਹ ਤਿਲਕ ਹੁਣ ਮੈਨੂੰ ਪ੍ਰਾਪਤ ਹੋਵੇਗਾ ਕਿਉਂਕਿ ਮੈਂ ਹੀ ਇੱਥੇ ਹਾਜ਼ਰ ਹਾਂ। ਛੋਟਾ ਮਹਾਂਦੇਵ ਤਾਂ ਮਸਤ ਜਿਹਾ ਰਹਿੰਦਾ, ਉਹਨੂੰ ਤਾਂ ਉਦਾਂ ਕੁਝ ਨਹੀਂ ਪਤਾ ਸੰਸਾਰ ਦਾ। ਗੁਰੂ ਅਰਜਨ ਸਾਹਿਬ ਲਾਹੌਰ ਨੇ, ਕੱਲਾ ਮੈਂ ਹੀ ਇੱਥੇ ਹਾਂ ਤੇ ਮੇਰੇ ਹੁੰਦਿਆਂ ਹੁੰਦਿਆਂ ਹੀ ਮੈਨੂੰ ਉਹ ਗੁਰਤਾ ਗੱਦੀ ਦਾ ਤਿਲਕ ਮਿਲ ਜਾਏਗਾ।
ਤਾਵਦ ਅਰਜਨ ਮਿਲੇ ਨਾ ਆਏ।
ਮੈਨੂੰ ਇਹ ਯਤਨ ਕਰਨਾ ਚਾਹੀਦਾ ਕਿ ਜਦ ਤੱਕ ਗੁਰ ਗੱਦੀ ਦਾ ਤਿਲਕ ਮੈਨੂੰ ਮਿਲ ਨਹੀਂ ਜਾਂਦਾ, ਉਤਨੀ ਦੇਰ ਤੱਕ ਗੁਰੂ ਅਰਜਨ ਸਾਹਿਬ ਇੱਥੇ ਨਾ ਆਵਣ ਤੇ ਪਿਤਾ ਗੁਰੂ ਜੀ ਨੂੰ ਨਾ ਮਿਲਣ।
ਪ੍ਰਾਤ ਸ਼ਰੀਕ ਸੰਸੇ ਉਪਜਾਏ।
ਕਿਉਂਕਿ ਉਹ ਭਰਾ ਸ਼ਰੀਕ ਹੈ ਮੇਰਾ, ਉਹ ਆ ਗਿਆ ਫਿਰ ਸੰਦੇਹ ਬਣ ਜਾਏਗਾ, ਫਿਰ ਮੈਨੂੰ ਤਿਲਕ ਮਿਲੇ ਇਹ ਹੋ ਨਹੀਂ ਸਕਦਾ, ਏਦਾਂ ਦੀ ਰਚਨਾ ਰਚੀ ਜਾਏਗੀ।
ਨਿਰਸੰਦੇਹ ਮੈਂ ਪਿਤਾ ਪਿਛਾਰੀ।
ਨਿਰਸੰਦੇਹ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਤੋਂ ਬਾਅਦ ਵਿੱਚ
ਬਹੁਰ ਨਾ ਬੋਲੇ ਮੋਏ ਅਗਾਰੀ।
ਮੈਂ ਹੀ ਗੁਰੂ ਬਣਾਂਗਾ, ਜਦੋਂ ਇੱਕ ਵਾਰੀ ਮੈਂ ਗੁਰੂ ਬਣ ਗਿਆ ਫਿਰ ਕਿਹਦੀ ਮਜਾਲ ਵੀ ਮੇਰੇ ਸਾਹਮਣੇ ਬੋਲੇ, ਫਿਰ ਕਿਹਦੇ ਚ ਇੰਨੀ ਤਾਕਤ, ਮੈਂ ਤਾਂ ਹੁਣ ਨੀ ਬੋਲਣ ਦਿੰਦਾ ਕਿਸੇ ਨੂੰ ਕੁਸਕਣ ਦਿੰਦਾ। ਜਦੋਂ ਪਿਤਾ ਗੁਰੂ ਜੀ ਸੱਚਖੰਡ ਚਲੇ ਗਏ, ਗੁਰੂ ਮੈਂ ਬਣ ਗਿਆ, ਫਿਰ ਕਿਹਦੀ ਤਾਕਤ ਹੈ ਜਿਹੜਾ ਮੇਰੇ ਸਾਹਮਣੇ ਬੋਲ ਸਕੇ।
ਗਾਦੀ ਪਰ ਮੇਰੋ ਅਧਿਕਾਰ।
ਨਾਲੇ ਮੈਂ ਵੱਡਾ ਪੁੱਤਰ ਹਾਂ ਗੁਰੂ ਜੀ ਦਾ ਤੇ ਗੁਰਗੱਦੀ ਉੱਤੇ ਮੇਰਾ ਅਧਿਕਾਰ ਹੈ, ਮੇਰਾ ਹੱਕ ਹੈ।
ਦੁਰਿਓ ਨਾ ਜਾਣੇ ਸਭ ਸੰਸਾਰ।
ਇਹ ਗੱਲ ਛੁਪੀ ਹੋਈ ਨਹੀਂ ਹੈ, ਇਹ ਗੱਲ ਸਾਰਾ ਸੰਸਾਰ ਜਾਣਦਾ, ਸਾਰਾ ਜਗਤ ਜਾਣਦਾ।
ਪਿਤਾ ਜੀਤ ਲੋ ਸੰਸੇ ਹੋਈ।
ਪਰ ਹਾਂ, ਪਿਤਾ ਜੀ ਦੇ ਜੀਵਦਿਆਂ ਜੀ ਮੇਰੇ ਮਨ ਚ ਖਦਸਾ ਆਉਂਦਾ, ਸੰਸਾ ਆਉਂਦਾ ਕਿ ਕਿਤੇ ਪਿਤਾ ਜੀ ਇਹ ਮੇਰਾ ਹੱਕ ਛੋਟੇ ਨੂੰ ਨਾ ਦੇ ਦੇਣ। ਉਹਨਾਂ ਦੇ ਹੁੰਦਿਆਂ ਮੇਰੇ ਮਨ ਵਿਚ ਸੰਦੇਹ ਆਉਂਦਾ।
ਰਹਿ ਪ੍ਰਤੀਕੂਲ ਸਦਾ ਦਿਸ਼ਮੋਈ।
ਕਿਉਂਕਿ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਮੇਰੇ ਤੇ ਬਹੁਤੇ ਖੁਸ਼ ਨਹੀਂ ਹਨ, ਕਿਉਂਕਿ ਇਹਨੂੰ ਪਤਾ ਸੀ ਪ੍ਰਿਥੀ ਚੰਦ ਦੀਆਂ ਕਰਤੂਤਾਂ ਹੁੰਦੀਆਂ ਸਨ ਇਹੋ ਜੀਆਂ ਕਿ ਅਕਸਰ ਗੁਰੂ ਰਾਮਦਾਸ ਸਾਹਿਬ ਇਹਨੂੰ ਤਾੜਨਾ ਕਰਦੇ ਸੀ। ਤੂੰ ਇਸ ਕਰਕੇ ਸੋਚਦਾ ਵੀ ਪਿਤਾ ਗੁਰੂ ਜੀ ਮੇਰੇ ਤੇ ਪ੍ਰਸੰਨ ਨਹੀਂ ਹਨ।
ਜੇ ਅਰਜਨ ਟਿਗ ਆਏ ਨਾ ਤਾਵਤ।
ਪਰ ਇਹ ਉਦੋਂ ਤੱਕ ਹੀ ਸੰਭਵ ਹੈ ਮੇਰਾ ਗੁਰੂ ਬਣਨਾ ਜਦੋਂ ਤੱਕ ਗੁਰੂ ਅਰਜਨ ਸਾਹਿਬ ਇੱਥੇ ਨਾ ਆਵਣ। ਜੇ ਉਹ ਆ ਗਏ ਤੇ ਸਭ ਕੁਝ ਉਹਨਾਂ ਨੇ ਲੈ ਜਾਣਾ, ਗੁਰਤਾ ਗੱਦੀ ਉਹਨਾਂ ਨੇ ਲੈ ਜਾਣੀ, ਕਿਉਂਕਿ ਗੁਰੂ ਰਾਮਦਾਸ ਸਾਹਿਬ ਜੀ ਦੀ ਖੁਸ਼ੀ ਉਹਨਾਂ ਤੇ ਹੈ। ਇਸ ਕਰਕੇ ਜੇ ਮੈਂ ਗੁਰੂ ਬਣਨਾ, ਮੈਨੂੰ ਗੁਰਿਆਈ ਦਾ ਤਿਲਕ ਪ੍ਰਾਪਤ ਹੋਵੇ, ਉਹਦੇ ਲਈ ਮੇਰਾ ਇਹੀ ਯਤਨ ਹੋਣਾ ਚਾਹੀਦਾ ਕਿ ਕਿਸੇ ਤਰੀਕੇ ਗੁਰੂ ਅਰਜਨ ਸਾਹਿਬ ਇੱਥੇ ਨਾ ਆਵਣ।
ਨੀਕੀ ਬਾਤ ਮਾਨੋ ਜਾਵਤ।
ਉਦੋਂ ਤਾਈ ਮੈਂ ਗੁਰੂ ਰਾਮਦਾਸ ਸਾਹਿਬ ਜੀ ਦੀਆਂ ਸਾਰੀਆਂ ਗੱਲਾਂ ਜੋ ਕਹਿੰਦੇ ਨੇ ਸਤ ਕਰਕੇ ਮੰਨੀ ਜਾਵਾਂ, ਜੋ ਹੁਕਮ ਕਰਨ ਉਹ ਮੈਂ ਪ੍ਰਵਾਨ ਕਰੀ ਜਾਵਾਂ।
ਇਤਿਆਦਿਕ ਬੌਰ ਦੇ ਵਿਚਾਰ।
ਏਦਾਂ ਬਾਬਾ ਪ੍ਰਿਥੀ ਚੰਦ ਜੀ ਆਪਣੇ ਦਿਲ ਵਿਚ ਆਪਣੇ ਹਿਰਦੇ ਚ ਏਦਾਂ ਦੀਆਂ ਕਈ ਗਟੀਆਂ ਗਿਣਦੇ, ਕਈ ਤਰ੍ਹਾਂ ਦੀਆਂ ਵਿਚਾਰਾਂ ਵਿਚਾਰਦੇ, ਪਰ ਨਰ ਚਾਹਤ ਕੱਛ ਔਰ। ਔਰਾ ਕੀ ਔਰਾ ਭਾਈ, ਪਰਮੇਸ਼ਰ ਬੰਦਾ ਕੁਝ ਚਾਹੁੰਦਾ ਪਰ ਹੁੰਦਾ ਕੁਝ ਹੋਰ ਹੈ। ਕਰਨਾ ਤਾਂ ਉਹ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਜੋ ਪਾਉਣਾ ਹੈ। ਬਾਬਾ ਪ੍ਰਿਥੀ ਚੰਦ ਜੀ ਆਪਣੇ ਹਿਰਦੇ ਚ ਕਈ ਤਰ੍ਹਾਂ ਦੀਆਂ ਚਿਤਵਨੀਆਂ ਏਦਾਂ ਦੀਆਂ ਚਿਤਵਦੇ ਹਨ।
ਹੋਤ ਨਾ ਗੁਰ ਆਇਸ ਅਨੁਸਾਰੇ।
ਪਰ ਬਾਬਾ ਪ੍ਰਿਥੀ ਚੰਦ ਜੀ ਗੁਰੂ ਸਾਹਿਬ ਦੀ ਆਗਿਆ ਚ ਨਹੀਂ ਚੱਲਦੇ, ਮਹਾਰਾਜ ਜੀ ਦੀ ਆਗਿਆ ਦੇ ਅਨੁਸਾਰ ਹੀ ਹੋ ਕੇ ਨਹੀਂ ਚੱਲਦੇ।
ਧੰਨ ਬੁੱਧ ਬਲ ਤੇ ਚਹਿ ਗੁਰਿਆਈ।
ਪ੍ਰਿਥੀ ਚੰਦ ਆਗਿਆ ਚ ਚੱਲ ਕੇ ਨਹੀਂ ਗੁਰਿਆਈ ਚਾਹੁੰਦੇ। ਪ੍ਰਿਥੀ ਚੰਦ ਚਾਹੁੰਦਾ ਵੀ ਮੇਰੇ ਕੋਲ ਚਾਰ ਛਿੱਲੜ ਮੈਂ ਰੱਖੇ ਨੇ ਵੱਖਰੇ, ਮੇਰੇ ਕੋਲ ਬੁੱਧੀ ਹੈ, ਦਿਮਾਗ ਹੈ, ਬਲ ਹੈ, ਬੰਦੇ ਮੈਂ ਆਪਣੇ ਨਾਲ ਜੋੜੇ ਹੋਏ ਨੇ, ਪੈਸਾ ਜਿਹੜਾ ਕੋਈ ਨਾ ਮੇਰੇ ਬਲ ਦੀ ਗੱਲ ਕਰੇਗਾ ਉਹਨੂੰ ਪੈਸਾ ਦਿਆਂਗਾ, ਬਲ ਕਰ ਲਾਂਗਾ ਆਪਣੇ। ਇਹਨਾਂ ਤਰੀਕਿਆਂ ਨਾਲ, ਛਲ ਫਰੇਬ ਨਾਲ ਬਾਬਾ ਪ੍ਰਿਥੀ ਚੰਦ ਜੀ ਗੁਰਿਆਈ ਚਾਹੁੰਦੇ ਹਨ।
ਸਰਬਗਿਆਨ ਟਿਗ ਤੇ ਕਿਮ ਪਾਈ।
ਪਰ ਖਾਲਸਾ ਜੀ, ਸਰਬੱਗ ਅੱਗੇ ਨਾ ਤਾਂ ਧਨ ਦਾ ਜ਼ੋਰ ਚੱਲਦਾ, ਸਰਬੱਗ ਅੱਗੇ ਨਾ ਬੁੱਧੀ ਦਾ ਬਲ ਚੱਲਦਾ ਤੇ ਨਾ ਕਿਸੇ ਪ੍ਰਕਾਰ ਦੀ ਹੋਰ ਚਤਰਾਈ ਤੇ ਸਿਆਣਪ ਚੱਲਦੀ ਹੈ। ਸਰਬੱਗ ਅੱਗੇ ਤਾਂ ਹੱਥ ਜੋੜ ਕੇ ਉਹਦੀ ਆਗਿਆ ਚ ਚੱਲਣਾ ਹੀ ਬਣਾਉਂਦਾ ਹੈ।
ਗਇਓ ਸਿੱਖ ਲਵਪੁਰੀ ਮਜਾਰੀ।
ਉਧਰ ਜਿਹੜਾ ਉਹ ਸਿੱਖ ਸੀ ਅੰਮ੍ਰਿਤਸਰ ਸਾਹਿਬ ਤੋਂ ਗਿਆ ਲਾਹੌਰ ਸ਼ਹਿਰ ਪਹੁੰਚਿਆ।
ਸ਼੍ਰੀ ਅਰਜਨ ਟਿਗ ਸਕਲ ਉਚਾਰੀ।
ਪੰਜਵੇਂ ਪਾਤਸ਼ਾਹ ਦੇ ਚਰਨਾਂ ਚ ਜਾ ਕੇ ਉਸ ਸਿੱਖ ਨੇ ਸਾਰੀ ਵਿਥਿਆ ਸੁਣਾਈ।
ਬਿਨਾ ਕਹੇ ਪ੍ਰਿਥੀਏ ਨੇ ਲੀਨੀ।
ਕਹਿਣ ਲੱਗੇ ਮਹਾਰਾਜ ਜੀ ਮੇਰੇ ਬਿਨਾ ਆਖੇ ਬਿਨਾ ਕਹੇ ਮੇਰੇ ਹੱਥੋਂ ਉਹ ਚਿੱਠੀ ਬਾਬੇ ਪ੍ਰਿਥੀ ਚੰਦ ਨੇ ਲੈ ਲਈ ਜੋ ਤੁਸੀਂ ਦਿੱਤੀ ਹੈ।
ਗੁਰ ਟਿਗ ਦਈ ਕਿਦੋਂ ਨੇ ਦੀਨੀ।
ਹੁਣ ਮੈਨੂੰ ਇਹ ਨਹੀਂ ਪਤਾ ਕਿ ਪ੍ਰਿਥੀ ਚੰਦ ਨੇ ਉਹ ਚਿੱਠੀ ਅੰਦਰ ਜਾ ਕੇ ਗੁਰੂ ਜੀ ਨੂੰ ਦਿੱਤੀ ਹੈ ਜਾਂ ਨਹੀਂ ਦਿੱਤੀ, ਇਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ।
ਝੂਠੋ ਸੋ ਬੋਲਤ ਲੱਖ ਪਾਇਵ।
ਪਰ ਪ੍ਰਿਥੀ ਚੰਦ ਦੀਆਂ ਗੱਲਾਂ ਸੁਣ ਕੇ ਮੈਂ 101% ਇਹ ਗੱਲ ਕਹਿ ਸਕਦਾ ਦਾਅਵੇ ਨਾਲ ਵੀ ਉਹਨੇ ਜਿੰਨੀਆਂ ਗੱਲਾਂ ਕਹੀਆਂ ਨੇ ਬਾਹਰ ਆ ਕੇ ਝੂਠੀਆਂ ਹੀ ਕਹੀਆਂ ਨੇ। ਉਹਦੀਆਂ ਗੱਲਾਂ ਤੋਂ ਮੈਂ ਅੰਦਾਜ਼ਾ ਲਾ ਲਿਆ ਵੀ ਉਹ ਝੂਠ ਬੋਲਦਾ ਸੀ, ਕਿਉਂਕਿ ਝੂਠ ਬੋਲਣ ਵਾਲੇ ਮਨੁੱਖ ਦੀਆਂ ਅੱਖਾਂ ਕੁਝ ਹੋਰ ਕਹਿੰਦੀਆਂ ਹੁੰਦੀਆਂ ਨੇ, ਸਰੀਰ ਦੇ ਹੱਥ ਪੈਰਾਂ ਦੇ ਚਿੰਨ੍ਹ ਕੁਝ ਹੋਰ ਕਹਿੰਦੇ ਹੁੰਦੇ ਆ। ਅਕਸਰ ਜਿਹੜਾ ਬੰਦਾ ਝੂਠ ਬੋਲ ਰਿਹਾ ਹੋਵੇ ਉਹਦੇ ਸਰੀਰ ਵਿੱਚ ਕਿਤੇ ਨਾ ਕਿਤੇ ਹਿੱਲ ਜੁੱਲ ਹੋਵੇਗੀ, ਹੱਥ ਲਾਉਂਦਾ ਹੋਵੇਗਾ, ਪੈਰ ਲਾਉਂਦਾ ਹੋਵੇਗਾ, ਉਹਦੀਆਂ ਅੱਖਾਂ ਚੁਰਾਣ ਦੀਆਂ ਉਹ ਬਿਰਤੀ ਹੋਵੇਗੀ ਜਿਹਦੇ ਅੱਗੇ ਬੋਲ ਰਿਹਾ ਹੋਵੇਗਾ, ਉਹਦੀਆਂ ਅੱਖਾਂ ਉਹਦੇ ਵਿੱਚ ਅੱਖਾਂ ਪਾ ਕੇ ਵੇਖਣ ਦੀ ਬਜਾਏ ਅੱਖਾਂ ਚੁਰਾਣ ਦੀ ਬਿਰਤੀ ਹੁੰਦੀ। ਸਿੱਖ ਕਹਿੰਦਾ ਮੈਂ ਇਹ ਸਭ ਕੁਝ ਵੇਖ ਕੇ ਆਇਆ ਉਹਦੀਆਂ ਦਸ਼ਾਵਾਂ ਵੀ ਉਹਦੇ ਬੋਲਦਿਆਂ ਦੇ ਹਾਵ ਭਾਵਾਂ ਤੋਂ ਮੈਂ ਅੰਦਾਜ਼ਾ ਲਾਇਆ ਵੀ ਉਹਨੇ ਜੋ ਕੁਝ ਕਿਹਾ ਉਹ ਝੂਠ ਆਖਿਆ ਹੈ।
ਕੀਨਸ ਮੋਏ ਵਿਦਾ ਉਤਲਾਇਵ।
ਔਰ ਉਹਨੇ ਮੈਨੂੰ ਬੜੇ ਕਾਹਲੀ ਕਾਹਲੀ ਨਾਲ ਵਿਦਾ ਕੀਤਾ ਵੀ ਕਿਸੇ ਤਰੀਕੇ ਮੈਂ ਗੁਰੂ ਜੀ ਕੋਲ ਜਾ ਨਾ ਸਕਾਂ। ਉਹਨੇ ਬੜੀ ਕਾਲਜੀ ਕੀਤੀ, ਧੱਕੇ ਨਾਲ ਹੀ ਸਿਰੇ ਪਾਓ ਮੰਗਾ ਕੇ ਕਹਿੰਦਾ ਲਓ ਤੇਰਾ ਇਹ ਸਿਰੇ ਪਾਓ ਵੀ ਗੁਰੂ ਜੀ ਨੇ ਦਿੱਤਾ ਵੀ ਤੂੰ ਹੁਣ ਜਾ ਚਲਾ ਜਾ। ਏਦਾਂ ਮੈਨੂੰ ਉਹਨੇ ਉੱਥੋਂ ਵਿਦਾ ਕੀਤਾ।
ਨੈ ਪੂਰਬ ਮੈਂ ਤੈ ਛਲ ਜਾਨਾ।
ਮਹਾਰਾਜ ਜੀ ਮੈਂ ਉਹਦਾ ਪਹਿਲਾ ਇਹ ਛਲ ਕਪਟ ਪਹਿਲਾਂ ਤਾਂ ਨਹੀਂ ਸੀ ਜਾਣਿਆ ਜਦੋਂ ਮੈਂ ਪਹਿਲੀ ਚਿੱਠੀ ਲੈ ਕੇ ਗਿਆ, ਪਹਿਲਾਂ ਤਾਂ ਮੈਨੂੰ ਸਮਝ ਨਹੀਂ ਪਈ ਉਹਦੇ ਛਲ ਦੀ ਕਪਟ ਦੀ।
ਅਬ ਕੇ ਮਤ ਸਰ ਸਹਿਤ ਪਛਾਨਾ।
ਇਸ ਵਾਰ ਦੂਜੀ ਵਾਰ ਮੈਂ ਉਹਨੂੰ ਪਛਾਣਿਆ ਵੀ ਉਹਦੇ ਅੰਦਰ ਈਰਖਾ ਦੇ ਭਾਂਬੜ ਮਚਦੇ ਨੇ, ਤੁਹਾਡੀ ਚਿੱਠੀ ਪੜ੍ਹਦਿਆਂ ਸਾਰ ਉਹਦੇ ਚਿਹਰੇ ਦੇ ਰੰਗ ਹੋਰ ਹੋ ਗਏ ਸੀ, ਉਹਦੇ ਅੰਦਰ ਈਰਖਾ ਦੇ ਭਾਂਬੜ ਮਚਦੇ ਨੇ। ਮਹਾਰਾਜ ਹੁਣ ਮੈਂ ਪੂਰਨ ਤੌਰ ਤੇ ਵੇਖ ਕੇ ਆਇਆ ਹਾਂ।
ਗੁਰਸੋ ਮਿਲਨ ਨਹੀਂ ਮੁਝ ਦਇਓ।
ਉਹਨੇ ਮੈਨੂੰ ਸਤਿਗੁਰਾਂ ਨਾਲ ਮਿਲਣ ਨਹੀਂ ਦਿੱਤਾ, ਨਾ ਪਹਿਲਾਂ ਨਾ ਹੁਣ ਦੂਜੀ ਵੇਰਾ ਮਿਲਣ ਦਿੱਤਾ।
ਤੂਰਨ ਕਰਕੇ ਭੇਜਨ ਕਹਿਓ।
ਮੈਨੂੰ ਕਾਹਲੀ ਕਾਹਲੀ ਕਰਕੇ ਉਹਨੇ ਤੋੜ ਦਿੱਤਾ, ਉੱਥੋਂ ਭੇਜ ਦਿੱਤਾ।
ਤਬ ਮੈਂ ਜਾਣਿਓ ਕਪਟ ਕਰਨ ਤਾ।
ਮਹਾਰਾਜ ਉਹਦੀਆਂ ਇਹ ਕਰਤੂਤਾਂ ਵੇਖ ਕੇ ਮੈਂ ਸਮਝ ਗਿਆ ਵੀ ਇਹ ਕੋਈ ਕਪਟ ਕਰ ਰਿਹਾ, ਇਹ ਕੋਈ ਛਲ ਤੇ ਫਰੇਬ ਕਰ ਰਿਹਾ।
ਚੱਲਿਓ ਨਾ ਬਸ ਮੈਂ ਆਏ ਤੁਰੰਤਾ।
ਮਹਾਰਾਜ ਮੇਰਾ ਕੋਈ ਵਸ ਨਹੀਂ ਚੱਲਿਆ ਉੱਥੇ, ਮੈਂ ਕੀ ਕਰਦਾ, ਆਖਰਕਾਰ ਮੈਨੂੰ ਉੱਥੋਂ ਤੁਰਤ ਵਾਪਸ ਆਉਣਾ ਪਿਆ।
ਸਭ ਸੰਗਤ ਜੁਤ ਸੁਨਿਓ ਬਿਰਤੰਤ।
ਜਦੋਂ ਗੁਰੂ ਅਰਜਨ ਸਾਹਿਬ ਜੀ ਦੇ ਪਾਸ ਆ ਕੇ ਸਿੱਖ ਨੇ ਬੇਨਤੀ ਕੀਤੀ, ਸਿੱਖ ਵੀ ਬੈਠੇ ਸੀ ਲਾਹੌਰ ਸ਼ਹਿਰ ਦੇ, ਗੁਰੂ ਅਰਜਨ ਸਾਹਿਬ ਜੀ ਨੇ ਸਿੱਖ ਦੀ ਜ਼ੁਬਾਨੀ ਇਹ ਸਾਰੀ ਗੱਲ ਸੁਣੀ।
ਜਾਣਿਓ ਪ੍ਰਿਥੀਆ ਛਲੀ ਛਲੰਤ।
ਜਾਣ ਗਏ ਕਿ ਬਾਬੇ ਪ੍ਰਿਥੀ ਚੰਦ ਨੇ ਛਲ ਕੀਤਾ, ਬੜਾ ਵੱਡਾ ਛਲੀਆ ਹੈ, ਕਪਟੀ ਹੈ ਪ੍ਰਿਥੀ ਚੰਦ।
ਨਿਸ਼ਚੈ ਸ਼੍ਰੀ ਅਰਜਨ ਉਰ ਜਾਨਾ।
ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜਾਣੀ ਜਾਣ ਗਏ।
ਕਰੇ ਸ਼ਰੀਕ ਪਨੋ ਛਲ ਸਾਨਾ।
ਬਾਬਾ ਪ੍ਰਿਥੀ ਚੰਦ ਹੁਣ ਭਰਾ ਨਹੀਂ ਬਣਦਾ, ਹੁਣ ਉਹ ਸ਼ਰੀਕ ਬਣ ਗਿਆ ਮੇਰਾ। ਦੁਨੀਆਂ ਵਿੱਚ ਸਭ ਤੋਂ ਪਿਆਰਾ ਰਿਸ਼ਤਾ ਭਰਾ ਦਾ ਹੁੰਦਾ ਹੈ, ਜੇ ਉਹ ਭਰਾ ਬਣ ਕੇ ਰਹੇ, ਜੇ ਭਰਾ ਨਹੀਂ ਸ਼ਰੀਕ ਬਣ ਜੇ ਤੇ ਫਿਰ ਉਹ ਬੜਾ ਭਿਆਨਕ ਰਿਸ਼ਤਾ ਹੋ ਜਾਂਦਾ। ਗੁਰੂ ਅਰਜਨ ਸਾਹਿਬ ਜੀ ਨੇ ਵੇਖਿਆ ਵੀ ਅਸੀਂ ਤਾਂ ਉਹਨਾਂ ਨੂੰ ਵੱਡੇ ਜਾਣ ਕੇ ਸਨਮਾਨ ਦਿੰਨੇ ਆ, ਪਰ ਉਹ ਹੁਣ ਸਾਡਾ ਭਾਈ ਨਹੀਂ ਰਿਹਾ, ਉਹ ਸਾਡਾ ਸ਼ਰੀਕ ਬਣ ਗਿਆ।
बौर त्रिती पद शब्द बनाए।
महाराज जी ने फिर तीसरा बंद इसे शब्द का तीसरा पदा तीसरी चिट्ठी दे रूप दे विच लिखिया।
मिलन प्यास को अधिक जनाए।
तीसरे बंद विच गुरु साहब नू मिलन दी तीव्र प्यास गुरु अर्जन साहब ने प्रगट करके विखाई।
लिख कागज पर इकट्ठो कीन
और लिख के उस कागज नू इकट्ठा करके चिट्ठी दा रूप दिता।
लिखो इया सो पाठ प्रवीन।
मां कवि भाई संतोख सिंह जी लिखदे ने कहंदे जेड़ी चिट्ठी गुरु अर्जन साहब ने तीजी चिट्ठी लिखी है उस कागज विच उदे च जेड़ा पाठ लिखिया पंजवे पातशाह ने ओ कहंदे मैं इथे लिखदा हां।
श्री मुख वाक एक घड़ी न मिलते ता कल युग होता। हुण कद मिलिया प्रिय तुद भगवंता।
तीसरा बंद लिखिया हे गुरु रामदास साहब एक घड़ी नहीं सी मिलदे ते यों जापदा सी भी कल युग आ गया है। एक घड़ी नहीं सी मिलदे ता कल युग वरत जांदा सी महाराज यों जापदा सी भी कली काल आ गया कल युग आ गया। जा यों समझ लो कि महाराज एक घड़ी नहीं सी मिलदे ते यों जापदा सी भी चार युगां दा समा बीत गया। एक एक घड़ी चार चार एक पहर चोह जुग है समाना। एक पहर यों जापदा महाराज तुहाडे विछोड़े विच जिवें चार युग बीत गए ने चार युग। महाराज गरीब नवाज एक घड़ी नहीं मिलदे तां कल युग आया जापदा। हुण कदों मिलोगे हे मेरे प्यारे भगवंत जी। हुण कद मिलिया प्रिय तुद भगवंता। हे प्यारे भगवंत जी हुण कदों मिलांगे आप जी दे दर्शन कदों करांगे। हो कद पाई गुण तसा। हे गुणा दे तास स्वामी जी दीदार कदों होणगे तुहाडे दर्शन कदों होणगे।
मोहे रहण ना विहावे नींद ना आवे बिन देखे गुर दरबार जियो।
महाराज जी तुहाडे दरबार दे दर्शन कीते बिना मैनू रात नहीं चंगी लगदी रहण नहीं विहौंदी बीतदी नहीं रात नींद नहीं आउंदी। महाराज तुहाडे पावन दरबार दे दर्शन कीते बिना ए विछोड़े दी तड़फ है। विछोड़े दी इस तड़फ विच गुरु कलगीधर स्वामी जी ने बचन लिखे ने। मित्र प्यारे नो हाल मुरीदां दा कहना तुद बिन रोग रजाइयां दा ओडन नाग निवासां दे रहना। सूल सुराही खंजर प्याला बेंग कसाइयां दा सहना। यारड़े दा सानू सत्थर चंगा पट खेड़ियां दा रहना। ए विछोड़े दी तड़फ है। विछोहे जंबूर जिवें जमूर नहीं मास नोचदा एदा विछोड़े दा एक एक पल जमूर बन के मास नोचदा है। जिना अंदर उम्र थल सही जानन सूलियां। जिना अंदर उम्र थल उम्र थल एक फोड़ा हुंदा रीढ़ दी हड्डी दे विच मास गल जांदा सिरे तो। जिना नू ओ फोड़ा होवे ओदी दर्द ओ ही जान दे। जिना अंदर उम्र थल सही जानन सूलियां। उम्र थल पेट दा भी एक अलसर हुंदा डूंगा जदों पेट दी आंत दे विच कोई डूंगा जख्म हो जाए ओदी सूल ओदी पीड़ा ओ ही जाने जिहदे अंदर हुंदी है। इसे तरह जिना अंदर अपने मालक दे विछोड़े दी तड़फ दा दुख है उस दुख नू ओही जानदे ने जिस दे तन ते लगदी है। धन गुरु अर्जन देव साहब पंजवे पातशाह फुरमाउंदे ने महाराज मेरी ये रहण नहीं बीतदी मोहे रहन ना विहावे, विहावे कहते बीतदी नहीं रात, नींद ना आवे। महाराज नींद नहीं आउंदी, आवे लेने हटकोरे लेने एक एक पल करके ठंडे ठंडे साह आउंदे है। महाराज ये रात बीतदी नहीं, नींद आउंदी नहीं, जदों तक तुहाडे दरबार दे दर्शन नहीं हुंदे, उदों तक सेजा यों जाप दिया भी सेजा दे उत्ते नागां दी सेजा है, यों लगदा तुद बिन रोग रजाइयां दा उड्डन। महाराज उत्ते रजाई लैणी यों जाप दिया भी जिवें कोई रोग शरीर दे उत्ते लग गया, ते जेड़ी सेजा यों लगदी आ नाग निवासां दे रहना भी सप विछे ने उत्ते, हुण उहनां सप्पां च नींद आउंदी है भला, सेजा दे उत्ते सप विशे दिसदे है। महापुरख कहिंदे अमृत वेले तुहानू इउं प्रतीत होवे वी इह जिहड़ी सेज है इहदे ते सप विशे ने, छेती उठो सज्जणा, दस लैणगे तैनू, रब रब कर लै, उठ के इशनान कर लै, नितनेम कर लै। अमृत वेले तां सेजा दे उत्ते सप ही दिसणे चाहीदे है सिख नूं, वी इह मिलण दा वेला, उस प्रभु नूं अकाल पुरख नूं मिलण दा यतन कर। तो इथे महाराज जी कहिंदे रात व्याउंदी नहीं, बीतदी नहीं, नींद आउंदी नहीं, महाराज जी तुहाडे दरबार दे दर्शन कीते बिना। हां जी,
हों कोली जियो कोल कुमाई, तिस सच्चे गुर दरबारे जियो।
महाराज मैं घूमी जावा, वारे जावा, बलिहार जावा, मेरे सच्चे साहब तेरे दरबार तो बलिहार जावा। महाराज तुहाडे दरबार तो अति उच्चा तां का दरबारा, वड्डा तेरा दरबार, सच्चा तुद तखत, सिर साहा पातशाह, निहचल चौर छत। महाराज तुहाडे वड्डे दरबार तो, सच्चे दरबार तो मैं बलिहार जावा, वारे वारे जावा, कुर्बान जावा।
रहाओ,
रहाओ दा मतलब ठहराओ दे के।
चौपाई कै सिख को नीके समझायो।
सिख नू महाराज जी ने तीजी चिट्ठी लिख के दिती गुरु अर्जन साहब ने, ते उनू समझाया।
अब के जाओ गुरु जिस थायो,
आख्या लै सिखा मेरी ये बेनती फड़, हुण उथे लै के जावी।
मिलो न प्रीतिये को तैं जाए,
गुरु रामदास साहब पिता गुरु बैठे हुण, प्रीतिये नू ना मिली जाके, यतन करी भी प्रीतिया तेरे मथे ना लगे।
जब गुर संगत बैठे आए,
घर ना जाई महलां च, क्योंकि महलां विच तां बाबा जी हर वेले हुंदे आ प्रीति चंद, तू इत उथे जाई जदों गुरु साहब दीवान विच आउणगे, जदों संगत बैठी होवेगी, दरबार सजया होवेगा, उदों तां कोई भी जावे, महलां विच तां रोक ही लेगा ना प्रीति चंद, तां उथे ही हुंदा। जदों सतगुरु जी दा पिता गुरु जी दा दरबार सजया होवेगा, संगत विच बैठे होणगे,
तबे अचानक जावो पास,
अचानक ही दरबार च पहुंच जी सीधा। हां जी,
करो समर्पण इहो अरदास,
साडी ए अरदास पिता गुरु जी दे चरणा विच जाके समर्पण करी, भेट करी।
हम दिशते बंधन को करिए,
तेरे वल्लों पिता गुरु जी दे चरणा ते सिर धर के मत्था टेकी गुरसिखा, जदों जावे मेरे वल्लों उहनां दे चरणा ते नमस्कार करी।
कर जोरो चरणन सिर तरिए,
हाथ जोड़ के उहनां दे चरणा ते शीश धर के नमस्कार करी।
दोहरा मिलो न प्रीतिये को प्रथम समझाए बहु बार।
महाराज जी ने आख्या पहला प्रीतिये नू ना जाके मिलियो, जिवें पहले दो वेरी मिलियो, महलां च नहीं जाण दी लोड़, जिथे दरबार सजेगा गुरु साहब दा दीवान सजदा उथे जाई, एदां सतगुरां समझाया।
दई पत्र का सिख कर गुर को बंधन तारे,
गुरु रामदास साहब दा ध्यान तार के मथा टेक के ਉਹ ਚਿੱਠੀ ਸਿੱਖ ਦੇ ਹੱਥ ਦੇ ਕੇ ਉਹਨੂੰ ਤੋਰਿਆ।
ਜੋ ਭਾਈ ਧਿਆਨ ਪਿਤਾ ਗੁਰ ਕੋ ਉਰ ਤਰਿਓ।
ਤੀਜੀ ਚਿੱਠੀ ਭੇਜਣ ਤੋਂ ਬਾਅਦ, ਸਿੱਖ ਨੂੰ ਵਿਦਾ ਕਰਨ ਤੋਂ ਬਾਅਦ, ਗੁਰੂ ਅਰਜਨ ਸਾਹਿਬ ਨੇ ਆਪਣੇ ਪਿਤਾ ਗੁਰੂ ਸੋਢੀ ਸੁਲਤਾਨ ਪਾਤਸ਼ਾਹ ਦੀਨ ਦੁਨੀਆਂ ਦੇ ਸਵਾਮੀ ਜਗਤ ਗੁਰੂ ਗੁਰੂ ਰਾਮਦਾਸ ਸਾਹਿਬ ਜੀ ਦਾ ਧਿਆਨ ਧਾਰਨ ਕੀਤਾ।
ਮਨ ਕਰ ਪਗ ਪ੍ਰਣਾਮ ਕੋ ਕਰਿਓ।
ਮਨ ਕਰਕੇ ਪਿਤਾ ਗੁਰੂ ਜੀ ਦੇ ਚਰਨਾਂ ਤੇ ਪ੍ਰਣਾਮ ਕੀਤੀ, ਨਮਸਕਾਰ ਕੀਤੀ।
ਹਿਰਦੇ ਪ੍ਰੇਮ ਕੀ ਖੇਚ ਵਿਸਾਲੇ।
ਹਿਰਦੇ ਚ ਪ੍ਰੇਮ ਦੀ ਖਿੱਚ ਪਾਈ ਗੁਰੂ ਰਾਮਦਾਸ ਸਾਹਿਬ ਨੂੰ, ਪ੍ਰੇਮ ਦੀਆਂ ਡੋਰੀਆਂ ਪਾ ਕੇ ਗੁਰੂ ਰਾਮਦਾਸ ਸਾਹਿਬ ਨੂੰ ਖਿੱਚ ਪਾਈ।
ਕਿਉਂ ਨੈ ਜਾਨੋ ਮੋਰ ਹਵਾਲੇ।
ਪ੍ਰੇਮ ਦੀ ਖਿੱਚ ਪਾ ਕੇ ਨੇਤਰ ਬੰਦ ਨੇ ਗੁਰੂ ਅਰਜਨ ਸਾਹਿਬ ਦੇ, ਨੇਤਰਾਂ ਚੋਂ ਨੀਰ ਵਹਿ ਰਿਹਾ ਹੈ ਤੇ ਦਿਲੋਂ ਕਹਿ ਰਹੇ ਨੇ, ਹੇ ਮੇਰੇ ਸਤਿਗੁਰੂ, ਤੁਸੀਂ ਮੇਰੀ ਪੀੜਾ, ਮੇਰੇ ਹਵਾਲ ਨੂੰ ਕਿਉਂ ਨਹੀਂ ਜਾਣ ਰਹੇ? ਕਿਉਂ ਨਾ ਜਾਨੋ ਮੋਰ ਹਵਾਲੇ। ਹੇ ਪਿਤਾ ਗੁਰਦੇਵ ਜੀ, ਮੇਰਾ ਹਵਾਲ, ਮੇਰਾ ਹਾਲ ਤੁਸੀਂ ਕਿਉਂ ਨਹੀਂ ਜਾਣਦੇ?
ਦੀਨ ਬੰਧੂ ਪ੍ਰਭ ਅੰਤਰ ਜਾਮੀ।
ਮਹਾਰਾਜ, ਤੁਸੀਂ ਦੀਨਾ ਬੰਧੂ ਹੋ, ਹੇ ਮੇਰੇ ਪ੍ਰਭੂ ਜੀ, ਤੁਸੀਂ ਅੰਤਰ ਜਾਮੀ ਹੋ, ਸਭ ਦਿਆਂ ਦਿਲਾਂ ਦੀਆਂ ਜਾਣਦੇ ਹੋ।
ਕਿਰਪਾ ਸਿੰਧ ਸੁਖਦਾਇਕ ਸਵਾਮੀ।
ਹੇ ਕਿਰਪਾ ਸਿੰਧ ਸਵਾਮੀ ਜੀ, ਤੁਸੀਂ ਸੁਖ ਦੇਣ ਵਾਲੇ ਸਵਾਮੀ ਹੋ।
ਦਿਨ ਮੈਂ ਖਾਨ ਪਾਨ ਨੈ ਭਾਵਤ।
ਮਹਾਰਾਜ ਜੀ, ਦਿਨ ਵਿੱਚ ਖਾਣਾ ਪਾਨਣਾ ਮੈਨੂੰ ਨਹੀਂ ਪਾਉਂਦਾ। ਬੇਨਤੀ ਕਰ ਰਹੇ ਨੇ ਪੰਜਵੇਂ ਪਾਤਸ਼ਾਹ, ਦਿਨ ਮੈਂ ਖਾਨ ਪਾਨ ਨਹਿ ਭਾਵਤ, ਦਿਨ ਚ ਖਾਨ ਪਾਨ ਮਹਾਰਾਜ ਜੀ ਮੈਨੂੰ ਨਹੀਂ ਪਾਉਂਦਾ।
ਨਿਸ ਮੈਂ ਪਰੇ ਨੀਂਦ ਨੈ ਆਵਤ।
ਰਾਤ ਵੇਲੇ ਮਹਾਰਾਜ ਮੈਨੂੰ ਨੀਂਦ ਨਹੀਂ ਆਉਂਦੀ।
ਲਖਿਓ ਨਿਲਾਇਕ ਮੋਏ ਭੁਲਾਇਵ।
ਮਹਾਰਾਜ, ਮੈਨੂੰ ਨਲਾਇਕ ਪੁੱਤਰ ਜਾਣ ਕੇ ਭੁਲਾ ਛੱਡਿਆ ਚੌਥੇ ਪਾਤਸ਼ਾਹ। ਏਦਾਂ ਬੇਨਤੀਆਂ ਕਰ ਰਹੇ ਗੁਰੂ ਅਰਜਨ ਸਾਹਿਬ, ਨੇਤਰਾਂ ਚੋਂ ਨੀਰ ਵਹੀ ਜਾਂਦਾ ਤੇ ਮਨ ਚ ਧਿਆਨ ਗੁਰੂ ਸਾਹਿਬ ਦਾ ਧਾਰਿਆ, ਸਿਰ ਮਹਾਰਾਜ ਜੀ ਦੇ ਚਰਨਾਂ ਤੇ ਧਰਿਆ ਗੁਰੂ ਰਾਮਦਾਸ ਸਾਹਿਬ ਦੇ ਧਿਆਨ ਵਿੱਚ। ਮਹਾਰਾਜ, ਮੈਨੂੰ ਨਲਾਇਕ ਜਾਣ ਕੇ ਭੁਲਾ ਦਿੱਤਾ ਹੈ।
ਦਰਸ਼ਨ ਕੋ ਨਿਤ ਚਿਤ ਅਕੁਲਾਇਵ।
ਤੁਹਾਡੇ ਦਰਸ਼ਨਾਂ ਵਾਸਤੇ ਮੇਰਾ ਚਿਤ ਨੇਤੀ ਵਿਆਕੁਲ ਹੈ, ਬੇਬਲ ਹੈ।
ਇਤਿਆਦਿਕ ਅਨੇਕ ਮਨ ਗਿਣਤੀ।
ਇਤਿਆਦਿਕ ਕਈ ਤਰ੍ਹਾਂ ਦੀਆਂ ਗਿਣਤੀਆਂ ਧੰਨ ਗੁਰੂ ਅਰਜਨ ਦੇਵ ਸਾਹਿਬ ਆਪਣੇ ਮਨ ਹੀ ਮਨ ਗਿਣਦੇ ਹਨ।
ਅੰਤਰ ਗਤੀ ਕਰਤ ਚਿਤ ਬੇਨਤੀ।
ਔਰ ਅੰਦਰੋਂ ਮਹਾਰਾਜ ਜੀ ਨੂੰ ਬੇਨਤੀਆਂ ਕਰਦੇ ਹਨ।
ਸਤਿਗੁਰ ਜਾਣੇ ਉਰ ਕੋ ਪ੍ਰੇਮ।
ਕਿਉਂਕਿ ਗੁਰੂ ਸਾਹਿਬ ਜੀ ਆਪਣੇ ਦਾਸਾਂ ਤੇ ਸੇਵਕਾਂ ਦੇ ਅੰਦਰ ਦਾ ਪ੍ਰੇਮ ਜਾਣਦੇ ਹਨ।
ਪ੍ਰੇਮ ਬਸੀ ਹੋਏ ਜਿਨ ਕੋ ਨੇਮ।
ਜਿਨ੍ਹਾਂ ਦਾ ਨੇਮ ਹੀ ਇਹ ਹੈ, ਜਿੱਥੇ ਪ੍ਰੇਮ ਵੇਖਦੇ ਨੇ ਪ੍ਰੇਮ ਦੇ ਵਸ ਹੋ ਜਾਂਦੇ ਨੇ। ਗੁਰੂ ਸਾਹਿਬ ਦਾ ਇਹ ਨੇਮ ਹੈ, ਉਹ ਪ੍ਰੇਮ ਦੇ ਵਸੀਕਾਰ ਹੁੰਦੇ ਹਨ।
ਪਰਖੇ ਸੁਤਿਆ ਇਸ ਅਨੁਸਾਰੀ।
ਸਤਿਗੁਰੂ ਜੀ ਪਰਖ ਰਹੇ ਨੇ ਵੀ ਸਾਡਾ ਸਾਹਿਬਜ਼ਾਦਾ ਸਾਡੀ ਆਗਿਆ ਮੰਨਦਾ, ਸਾਡੇ ਪੁੱਤਰ ਸਾਡੇ ਸਾਹਿਬਜ਼ਾਦੇ ਆਗਿਆ ਅਨੁਸਾਰੀ ਹਨ ਕਿ ਨਹੀਂ।
ਦੇ ਨਹਿਤ ਜਗ ਗੁਰਤਾ ਪਾਰੀ।
ਕਿਉਂ ਪਰਖ ਰਹੇ ਨੇ? ਕਿਉਂਕਿ ਜਗਤ ਦੀ ਬੜੀ ਵੱਡੀ ਗੁਰਿਆਈ ਹੈ, ਭਾਰੀ ਗੁਰਤਾ, ਜਿਸ ਤੋਂ ਵੱਡਾ ਰੁਤਬਾ ਹੀ ਕੋਈ ਨੀ ਸੰਸਾਰ ਦੇ ਵਿੱਚ, ਉਹ ਵਡਿਆਈ ਦੇਣਾ ਚਾਹੁੰਦੇ ਹਨ।
ਲਵਪੁਰ ਤੇ ਲੇਕਰ ਅਰਦਾਸ।
ਉਧਰੋਂ ਸਿੱਖ ਨੇ ਅਰਦਾਸ ਲਈ, ਉਹ ਅਰਦਾਸ ਲੈ ਕੇ ਤੀਸਰੀ ਚਿੱਠੀ ਲਾਹੌਰ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਆਇਆ।
ਗਮਨਿਓ ਸਿੱਖ ਤਰੇ ਗੁਰਿਆਸ।
ਲਾਹੌਰ ਸ਼ਹਿਰ ਤੋਂ ਚੱਲ ਪਿਆ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਆਸ ਉਸ ਸਿੱਖ ਨੇ ਆਪਣੇ ਹਿਰਦੇ ਚ ਧਾਰਨ ਕੀਤੀ ਹੋਈ ਹੈ।
ਮਗ ਉਲੰਘ ਸਗਰੋ ਕ੍ਰਮ ਕਰਕੇ।
ਸਾਰਾ ਪੈਂਡਾ ਤੈਅ ਕਰਦਿਆਂ ਕਰਦਿਆਂ ਲਾਹੌਰ ਲਾਹੌਰ ਤੋਂ ਚੱਲ ਕੇ ਸਿੱਖ ਆਇਆ।
ਮਿਲੋ ਹਜ਼ੂਰ ਸਮੋ ਸੁਬ ਵਿਚਰ ਕੇ।
ਔਰ ਵਿਚਾਰ ਕੇ ਵੀ ਜਦੋਂ ਗੁਰੂ ਸਾਹਿਬ ਦਾ ਦੀਵਾਨ ਸਜੇਗਾ ਉਦੋਂ ਜਾਵਾਂਗਾ ਗੁਰੂ ਚਰਨਾਂ ਵਿੱਚ।
ਜਬ ਦਿਨ ਜਾਮ ਰਿਓ ਤਬ ਆਇਵ।
ਆਈ ਵੇਲਾ ਜਿਹੜਾ ਆ ਹੁਣ ਦਾ ਸਮੇਂ ਸ਼ਾਮ ਦਾ ਪੈਰਕ ਦਾ, ਇਸ ਵੇਲੇ ਸਤਿਗੁਰੂ ਦਾ ਦੀਵਾਨ ਸਜਦਾ ਸੀ ਮਹਾਰਾਜ ਜੀ ਦਾ, ਉਸ ਵੇਲੇ ਉਹ ਸਿੱਖ ਆਇਆ।
ਪਿਖੇ ਨਾ ਪ੍ਰਿਥੀਆ ਆਪ ਬਚਾਏ।
ਖੱਬੇ ਸਿੱਖ ਨਿਗਾਹ ਮਾਰ ਕੇ ਵੇਖਦਾ ਵੀ ਕਿਤੇ ਮੀਣਾ ਨਾ ਦਿਸ ਪਏ ਪ੍ਰਿਥੀਆ, ਉਹਦੀਆਂ ਅੱਖਾਂ ਤੋਂ ਆਪਣਾ ਆਪ ਬਚਾਉਂਦੇ ਹਨ।
ਸਤਿਗੁਰ ਜਹਾਂ ਦੀਵਾਨ ਲਗਾਏ,
ਜਿੱਥੇ ਗੁਰੂ ਰਾਮਦਾਸ ਸਾਹਿਬ ਜੀ ਦੀਵਾਨ ਸਜਾ ਕੇ ਬੈਠੇ ਸਨ,
ਪ੍ਰਭ ਸ਼ਿਵਤਾ ਅਚਾਨਕ ਜਾਏ,
ਅਚਾਨਕ ਹੀ ਉਹ ਸਿੱਖ ਮਹਾਰਾਜ ਜੀ ਦੇ ਦੀਵਾਨ ਵਿਚ ਸਭਾ ਵਿਚ ਆ ਪਹੁੰਚਿਆ।
ਹੱਥ ਜੋੜ ਬੰਦਨ ਕੋਠਾਨੀ,
ਹੱਥ ਜੋੜ ਕੇ ਬੜੇ ਅਦਬ ਨਾਲ ਸਤਿਕਾਰ ਨਾਲ ਗੁਰੂ ਚਰਨਾਂ ਚ ਵੰਦਨਾ ਕੀਤੀ, ਮੱਥਾ ਟੇਕਿਆ।
ਹੁਣ ਸੰਗਤ ਕੀ ਨਮੋ ਬਖਾਨੀ,
ਔਰ ਫੇਰ ਸਾਰੀ ਸੰਗਤ ਵੱਲੋਂ ਗੁਰੂ ਚਰਨਾਂ ਵਿਚ ਬੇਨਤੀ ਕੀਤੀ, ਨਮਸਕਾਰ ਕੀਤੀ।
ਕਰ ਪਰ ਧਰ ਅਰਦਾਸ ਅਗਾਰੀ,
ਫੇਰ ਉਹ ਚਿੱਠੀ ਏਦਾਂ ਬੁੱਕ ਦੇ ਵਿਚ ਕਰਕੇ ਅੱਗੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਦੇ ਸਨਮੁਖ ਕਰਕੇ ਸਿੱਖ ਨੇ ਬੇਨਤੀ ਕੀਤੀ।
ਸ਼੍ਰੀ ਅਰਜਨ ਕੀ ਅਰਜ਼ ਗੁਜ਼ਾਰੀ,
ਆਖਿਆ ਮਹਾਰਾਜ ਇਹ ਗੁਰੂ ਅਰਜਨ ਸਾਹਿਬ ਦੀ ਅਰਦਾਸ ਹੈ, ਇਹ ਗੁਰੂ ਅਰਜਨ ਸਾਹਿਬ ਦੀ ਚਿੱਠੀ ਹੈ।
ਸੁਣ ਸ਼੍ਰੀ ਰਾਮਦਾਸ ਨੇ ਲੀਨਸ,
ਸੁਣ ਕੇ ਉਹ ਚਿੱਠੀ ਮਹਾਰਾਜ ਚੌਥੇ ਪਾਤਸ਼ਾਹ ਜੀ ਨੇ ਲਈ।
ਖੋਲ ਪਤ੍ਰਿਕਾ ਦੇਖਣ ਕੀਨਸ,
ਔਰ ਉਸ ਚਿੱਠੀ ਨੂੰ ਪਤ੍ਰਿਕਾ ਨੂੰ ਖੋਲ ਕੇ ਮਹਾਰਾਜ ਜੀ ਨੇ ਵੇਖਿਆ।
ਮਹਿਦ ਪ੍ਰੇਮ ਤੇ ਦਰਸ਼ਨ ਚਾਹੋ,
ਵੇਖਿਆ ਜਦੋਂ ਉਹਦੇ ਚ ਲਿਖਿਆ ਹੋਇਆ ਸਿੱਖ ਘੜੀ ਨਾ ਮਿਲਤੇ ਤਾਂ ਕਲ ਜੁਗੋਤਾ, ਹੁਣ ਕਦ ਮਿਲਿਆ ਪ੍ਰੈ ਤੁਧ ਭਗਵੰਤ। ਇਹ ਚਿੱਠੀ ਗੁਰੂ ਰਾਮਦਾਸ ਸਾਹਿਬ ਜੀ ਨੇ ਵੇਖੀ ਤੇ ਪੜ੍ਹੀ, ਵੇਖਿਆ ਗੁਰੂ ਅਰਜਨ ਸਾਹਿਬ ਦੇ ਹਿਰਦੇ ਦਾ ਪ੍ਰੇਮ।
ਨਹੀਂ ਸ਼ਾਂਤ ਨਿਸ ਬਾਸਰ ਮਾਉ,
ਹਾਂਜੀ ਰਾਤ ਦਿਨ ਵਿਚ ਗੁਰੂ ਅਰਜਨ ਸਾਹਿਬ ਦੇ ਮਨ ਨੂੰ ਸ਼ਾਂਤੀ ਨੀ ਸਾਡੇ ਦਰਸ਼ਨਾਂ ਬਿਨਾ। ਹਾਂਜੀ
ਪ੍ਰੇਮ ਮਹਾ ਤੇ ਵਿਆਕੁਲ ਹੋਵਾ,
ਸਾਡੇ ਪ੍ਰੇਮ ਦੇ ਵਿਚ ਮਹਾਨ ਵਿਆਕੁਲ ਤੇ ਬਿਰਹਾ ਤੁਰ ਹੋ ਰਹੇ ਨੇ ਗੁਰੂ ਅਰਜਨ ਸਾਹਿਬ।
ਹਮਰੇ ਬਿਰਹਾ ਤੁਰ ਸੁਤ ਜੋਆ,
ਵੇਖਿਆ ਮਹਾਰਾਜ ਜੀ ਨੇ ਵੀ ਸਾਡਾ ਪੁੱਤਰ ਸਾਡੇ ਵਿਛੋੜੇ ਦੀ ਤੜਫ ਦੇ ਵਿਚ ਤੜਫ ਰਿਹਾ, ਬੇਬਲ ਹੈ।
ਜਾਨ ਦਸ਼ਾ ਲੋਚਨ ਪਰ ਆਏ,
ਗੁਰੂ ਅਰਜਨ ਸਾਹਿਬ ਦੇ ਮਨ ਦੀ ਦਸ਼ਾ ਜਾਣ ਕੇ ਗੁਰੂ ਰਾਮਦਾਸ ਸਾਹਿਬ ਦੇ ਵੀ ਨੇਤਰ ਭਰ ਆਏ, ਚੌਥੇ ਪਾਤਸ਼ਾਹ ਦੀਆਂ ਵੀ ਅੱਖਾਂ ਭਰ ਆਈਆਂ।
ਰੁਕਿਓ ਕੰਠ ਨੈ ਬੋਲਿਓ ਜਾਏ,
ਗੁਰੂ ਰਾਮਦਾਸ ਸਾਹਿਬ ਦਾ ਵੀ ਕੰਠ ਰੁਕ ਗਿਆ, ਬੋਲ ਨਹੀਂ ਹੁੰਦਾ, ਕੁਝ ਕਿਹਾ ਨਹੀਂ ਜਾ ਸਕਿਆ, ਕੁਝ ਸਮੇਂ ਲਈ ਬਿਲਕੁਲ ਹੀ ਅਬੋਲ ਹੋ ਗਏ।
ਪੁੱਤਰਨ ਵਿਖੇ ਟੇਕ ਇਨ ਰਾਖੀ,
ਸੋਚਦੇ ਨੇ ਸਾਡੇ ਸਾਹਿਬਜ਼ਾਦਿਆਂ ਚੋਂ ਇਹਨਾਂ ਨੇ ਟੇਕ ਰੱਖ ਲਈ ਹੈ, ਗੁਰਗੱਦੀ ਦੀ ਟੇਕ ਇਹਨਾਂ ਨੇ ਰੱਖ ਲਈ ਹੈ।
ਰਹਿ ਆਇਸ ਮੈਂ ਦਰਸ਼ਨ ਕਾਂਖੀ,
ਸਾਡੀ ਆਗਿਆ ਚ ਰਹਿਣ ਵਾਲੇ ਨੇ ਔਰ ਸਾਡੇ ਦਰਸ਼ਨਾਂ ਦੀ ਇੱਛਾ ਰੱਖਦੇ ਨੇ।
ਸਰਬ ਸਰਾਹੇ ਗੁਰਤਾ ਪਾਰ,
ਗੁਰਗੱਦੀ ਦਾ ਸਾਰਾ ਭਾਰ ਗੁਰੂ ਅਰਜਨ ਸਾਹਿਬ ਸਹਾਰ ਲੈਣਗੇ, ਇਹ ਗੁਰਗੱਦੀ ਦੇ ਭਾਰ ਨੂੰ ਸੰਭਾਲ ਲੈਣਗੇ।
ਅਜਰ ਜਰੇ ਗੋ ਨਿਹੰਕਾਰ,
ਜਰ ਨੂੰ ਜਰ ਲੈਣਗੇ, ਇਹਨਾਂ ਅੰਦਰ ਕੋਈ ਹੰਕਾਰ ਨਹੀਂ ਕਿ ਮੈਂ ਗੁਰੂ ਦਾ ਪੁੱਤਰ ਹਾਂ।
ਰਾਖੀ ਸੋਡ ਬੰਸ ਵਡਿਆਈ,
ਇਹਨਾਂ ਨੇ ਸੋਡੀਆਂ ਦੀ ਬੰਸ ਦੀ ਵਡਿਆਈ ਰੱਖ ਲਈ ਹੈ, ਸੋਡ ਬੰਸ ਦੇ ਵਿਚ ਵਡਿਆਈ ਰੱਖ ਲਈ ਹੈ।
ਨਹੀਂ ਜਾਨ ਦੀਨਸ ਕਿਸ ਥਾਈ,
ਸੋਡੀਆਂ ਦੀ ਬੰਸ ਦੀ ਇਹ ਵਡਿਆਈ ਇਹਨਾਂ ਨੇ ਰੱਖ ਲਈ ਹੈ, ਕਿਤੇ ਹੋਰ ਪਾਸੇ ਨੀ ਜਾਣ ਦਿੱਤੀ।
ਸਤ ਸ੍ਰੀ ਅਕਾਲ। ਤੁਕੈ ਸ਼ਬਦ ਕੀ ਰੁਚਿਰ ਬਣਾਈ,
ਫਿਰ ਇਹ ਬਾਣੀ ਦੀਆਂ ਪੰਗਤੀਆਂ ਬੜੀਆਂ ਹੀ ਸੁੰਦਰ ਬਣਾ ਕੇ ਭੇਜੀਆਂ ਨੇ, ਕੈਸੀ ਸੁੰਦਰ ਰਚਨਾ, ਗੁਰੂ ਅਮਰਦਾਸ ਸਾਹਿਬ ਦੇ ਵਾਕ ਸਫੁਰਤ ਹੋ ਰਹੇ ਨੇ। ਦੋਇਥਾ ਬਾਣੀ ਕਾ ਬੋਇਥਾ, ਹਾਂਜੀ
ਬਾਣੀ ਰਚੇ ਨਰਨ ਗਤ ਦਾਈ,
ਜੀਵਾਂ ਨੂੰ ਮੁਕਤੀ ਦੇਣ ਵਾਲੀ ਕਲਿਆਣਕਾਰੀ ਬਾਣੀ ਦੀ ਇਹ ਰਚਨਾ ਰਚਣਗੇ।
ਹਮਰੀ ਆਗਿਆ ਬੰਧਨ ਮਾਈ,
ਸਾਡੀ ਆਗਿਆ ਦੇ ਬੰਧਨ ਚ ਬੈਠੇ ਨੇ, ਉੱਥੇ ਗੁਰੂ ਅਰਜਨ ਸਾਹਿਬ ਨੂੰ ਬੰਧਨ ਕਿਹੜਾ, ਉੱਥੇ ਲਾਹੌਰ ਕਿਹੜਾ ਬੰਧਨ ਰੋਕ ਕੇ ਬੈਠਾ, ਗੁਰੂ ਰਾਮਦਾਸ ਸਾਹਿਬ ਦਾ ਹੁਕਮ ਵੀ ਜਦੋਂ ਤੱਕ ਬੁਲਾਈਏ ਨਾ ਆਉਣਾ ਨਹੀਂ, ਇਸ ਆਗਿਆ ਦੇ ਬੰਧਨ ਵਿਚ
ਰਿਓ ਸਥਿਤ ਮੇਟੀ ਜਿਸ ਨਾਈ,
ਉੱਥੇ ਸਥਿਤ ਰਹੇ ਨੇ, ਉਹਨਾਂ ਨੇ ਸਾਡੀ ਆਗਿਆ ਨਹੀਂ ਮੇਟੀ।
ਪ੍ਰੇਮ ਵਿਖੇ ਬੇਬਲ ਹੋਏ ਰਹੇ,
ਔਰ ਸਾਡੇ ਪ੍ਰੇਮ ਦੇ ਵਿਚ ਬੇਬਲ ਹੋ ਰਹੇ ਹਨ।
ਅਤ ਪਰ ਸਨ ਮਨ ਬਚ ਤਬ ਕਹੇ,
और अति प्रसन्न होए मन बच कर्म करके गुरु रामदास साहब जी
देखो पाई ब्रिद सुते अर्जन
ब्रह्म ज्ञानी धन बाबा बुढ़ा साहब जी लागे बैठे सी चौथे पातशाह दे महाराज जी कहंदे भाई बिरद बाबा बुढ़ा साहब जी भाई बुढ़ा जी सुनो गुरु अर्जन जी
प्रेम बिखै लिख अपनी अर्जन
देखो किन्नी सोहनी बेनती प्रेम सहित ओना ने अपनी अर्ज अपनिया बेनतियां लिख के भेजिया हन
पठी इया सो पठी बनाए
भेजी सी गुरु साहब ने चिट्ठी गुरु रामदास साहब ने पढ़ के सुनाई
तुका शब्द की सुंदर पाए
शब्द दिया बड़िया सुंदर तुका बनाईया हन
चिर होयो लवपुरी पठायो
वावा समा हो गया उना नू लाहौर शहर भेजिया होया
लई नाम सुध चित अकुलायो
मुड़ के उना नू भेज के असी उना दी सुध नहीं लई खबर नहीं लई जिस करके पुत्र अर्जन देव दा मन व्याकुल हो रहा है बेबल हो रहा है
अब तैं तुमरे पहुंचन बने
बाबा बुढ़ा साहब जी हुण तां तुहाडा ही जाना बनदा उथे के तुसी जाओ लाहौर शहर
आनो तिने प्रेम मन सने
और प्रेम दे नाल भेजिया होया नू साडे कोल लैके आओ गुरु अर्जन देव साहब नू तुसी जाओ बाबा बुढ़ा साहब जी
सुन सत गुर ते तब ब्रिद पाई
बाबा बुढ़ा साहब जी ने जदो सतगुरु जी दे ए बचन सुने
श्री अर्जन की बहुत वड्याई
बाबा बुढ़ा साहब ने गुरु अर्जन साहब दी बहुत वड्याई कही
लगयो सराहन शील बिसाला
सलाका करन लगे बाबा बुढ़ा साहब जी कहंदे महाराज तुहाडे सब तो छोटे साहबजादे श्री अर्जन देव जी दा सुभाव बड़ा ही शील है ओ बड़े ठंडे मते वाले हन
लेश हंकार नहीं किस काला
उना दे अंदर कदे किसे प्रकार दे हंकार दा लेश मात्र भी असी नहीं वेख्या
रावर की आयस को पाए
महाराज ओ तां सदा तुहाडी आग्या च चलन वाले तुहाडी आग्या नू मन के
होत प्रात के लवपुर जाए
गए होए ने हुण तुहाडा हुक्म होया मैं कल सवेरे ही लाहौर शहर नू जावांगा
मैं आनो गो अमृतसर में
और मैं आप खुद जाके गुरु अर्जन साहब नू श्री अमृतसर साहब लेके आवांगा
जिनके अति लालसा उर में
जिन्हां दे मन विच तुहाडे दर्शना दी अति लालसा है
इम कै सुन कै निसा बिताई
उना नू जरूर लेके आवांगा आप जी ताई ओ कह के बाबा बुढ़ा साहब जी होना ने रात बतीत कीती
चलत पयो मग बुढ़ा पाई
अगले दिन सवेरे उसे सिख नू नाल लिया ब्रह्म ज्ञानी धन बाबा बुढ़ा साहब जी चल पए
एक निशा बस कै पुर गए
रस्ते च एक रात बतीत करके दूसरे दिन बाबा बुढ़ा साहब जी लाहौर पहुंचे
धर्मशाल में प्राप्त पए
सोना मंडी लाहौर विच जिथे गुरु रामदास साहब दा दरबार है प्रकाश स्थान उस जगह ते बाबा बुढ़ा साहब जी गए क्योंकि गुरु अर्जन साहब उथे ही विराजमान सन हां जी
देख इसे सिख जे समुदाई
जिन्ने सिख सन लाहौर शहर दे जद उन्हां ने वेख्या भी ब्रह्म ज्ञानी बाबा बुढ़ा साहब जी आए हन
श्री अर्जन जुत उठ अगवाई
गुरु अर्जन साहब नू किसे खबर दित्ती भज के बाहर आए बाबा बुढ़ा साहब जी नू वेख के सब ने सम्मान कीता
बंदन करी परस्पर मिले
परस्पर वंदना कीती महाराज बाबा बुढ़ा साहब नू नमस्कार कर दे बाबा जी गुरु अर्जन साहब नू नमस्कार कर दे हां जी
बैठा रे ओ कर आदर पले
बड़ा आदर ते सम्मान करके बाबा बुढ़ा साहब जी नू बिठाया
गुर दिश के सुन कर संदेश
सतगुरां दे वल्लों आए सुने सतगुरां दे घरों आए संदेशे सुने
पयो सबन के हरख विशेष
सब दा हिरदा खेड़े नाल खेड़ गया सब दा मन हुलास नाल भर गया
आयो तुम्हें लेन सुन ऐसे
जदों गुरु अर्जन साहब ने सुनिया ना कि बाबा बुढ़ा साहब जी कहंदे असी तुहानू लैण आए आ पिता गुरु जी ने बुलाया गुरु रामदास साहब ने ਜਦੋਂ ਗੁਰੂ ਅਰਜਨ ਸਾਹਿਬ ਨੇ ਇਹ ਸੁਣਿਆ
ਕਰਨ ਪੁੱਟਨ ਪੀ ਅੰਮ੍ਰਿਤ ਜੈਸੇ,
ਕਹਿੰਦੇ ਇਉਂ ਖੁਸ਼ੀ ਹੋਈ ਮਾਨੋ ਕੰਨਾਂ ਦੇ ਡੋਨਿਆਂ ਚ ਕਿਸੇ ਨੇ ਅਮਰ ਦੀਆਂ ਘੁੱਟਾਂ ਭਰ ਕੇ ਅੰਦਰ ਪਾ ਦਿੱਤੀਆਂ ਹੋਣ।
ਸਤਿ ਸ੍ਰੀ ਅਕਾਲ।
ਕਰਨ ਪੁੱਟਨ, ਕਰਨਾਂ ਦੇ ਕੰਨ, ਕਰਨ ਕਹਿੰਦੇ ਨੇ ਕੰਨਾਂ ਨੂੰ, ਕੰਨਾਂ ਦੇ ਡੋਨਿਆਂ ਚ ਜਿਵੇਂ ਅੰਮ੍ਰਿਤ ਪੈ ਗਿਆ ਹੋਵੇ ਅੰਦਰ, ਏਦਾਂ ਖੁਸ਼ੀ ਹੋਈ ਗੁਰੂ ਅਰਜਨ ਸਾਹਿਬ ਦੇ ਹਿਰਦੇ ਨੂੰ।
ਪਇਓ ਆਨੰਦ ਸੁਬਰਨੇ ਕੌਣ,
ਕਹਿੰਦੇ ਜਿਹੜਾ ਆਨੰਦ ਇਹ ਬਚਨ ਸੁਣ ਕੇ, ਜਦੋਂ ਬਾਬਾ ਜੀ ਨੇ ਆਖਿਆ ਨਾ ਗੁਰੂ ਅਰਜਨ ਸਾਹਿਬ ਤੁਹਾਨੂੰ ਲੈਣ ਆਏ ਆ, ਪਿਤਾ ਗੁਰੂ ਰਾਮਦਾਸ ਸਾਹਿਬ ਜੀ ਨੇ ਬੁਲਾਇਆ, ਇਹ ਸੁਣਦਿਆਂ ਹਿਰਦੇ ਵਿੱਚ ਇੰਨਾ ਆਨੰਦ ਵਰਤਿਆ। ਮਾਂ ਕਵੀ ਜੀ ਕਹਿੰਦੇ ਉਹ ਆਨੰਦ ਕਿਹੜਾ ਐਸਾ ਕਵੀ ਆ ਜਿਹੜਾ ਬਿਆਨ ਕਰਕੇ ਦੱਸ ਸਕੇ। ਉਹ ਆਨੰਦ ਕਿਹਾ ਨਹੀਂ ਜਾਂਦਾ, ਉਹ ਆਨੰਦ ਬੋਲ ਕੇ ਦੱਸਿਆ ਨਹੀਂ ਜਾ ਸਕਦਾ।
ਲਿਓ ਕਲ ਪੱਤਰ ਮਾਨੋ ਪੌਣ,
ਕਹਿੰਦੇ ਇਉਂ ਸਮਝ ਲਓ ਵੀ ਜਿਵੇਂ ਕੋਈ ਜਨਮ ਤੋਂ ਕੰਗਲਾ ਬੰਦਾ ਹੋਵੇ, ਜਨਮ ਤੋਂ ਹੀ ਗਰੀਬੀ ਦਾ ਆਲਮ ਹੋਵੇ ਘਰ ਚ, ਅਚਾਨਕ ਉਹਨੂੰ ਕਲਪਤਰ ਬ੍ਰਿਛ ਮਿਲ ਜੇ। ਕਲਪ ਬ੍ਰਿਛ ਐਸਾ ਬ੍ਰਿਛ ਹੈ ਉਹਦੇ ਕੋਲ ਜਿਹੜਾ ਫਲ ਮੰਗੀਏ ਪ੍ਰਾਪਤ ਹੋ ਜਾਂਦਾ। ਕਹਿੰਦੇ ਜਨਮ ਤੋਂ ਕੰਗਲੇ ਬੰਦੇ ਨੂੰ ਅਚਾਨਕ ਕਲਪ ਬ੍ਰਿਛ ਮਿਲ ਜੇ ਤੇ ਜਿੰਨੀ ਖੁਸ਼ੀ ਉਹਦੇ ਅੰਦਰ ਹੁੰਦੀ ਹੈ, ਕਹਿੰਦੇ ਉਹਦੇ ਨਾਲੋਂ ਵੀ ਕਈ ਗੁਣਾ ਵੱਧ ਖੁਸ਼ੀ ਗੁਰੂ ਅਰਜਨ ਸਾਹਿਬ ਦੇ ਹਿਰਦੇ ਨੂੰ ਹੋਈ ਹੈ। ਇਹ ਸੁਣਦੇ ਆ, ਹਾਂਜੀ,
ਸੁਖ ਸੋ ਬਸ ਕਰ ਨਿਸਾ ਬਿਤਾਈ,
ਕਹਿੰਦੇ ਸੁਖ ਨਾਲ ਰਾਤ ਬਤੀਤ ਕੀਤੀ, ਪਹਿਲੀਆਂ ਰਾਤਾਂ ਵਿਛੋੜੇ ਦੀ ਤੜਫ ਵਿੱਚ ਬੀਤਦੀਆਂ ਨਹੀਂ ਸਨ, ਪਰ ਅੱਜ ਦੀ ਰਾਤ ਵੀ ਨਹੀਂ ਪੀ ਬੀਤਦੀ ਵੀ ਕਿਹੜੇ ਵੇਲੇ ਬੀਤੇ, ਤੇ ਸਵੇਰੇ ਉੱਠਦਿਆਂ ਸਾਰ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਜਾ ਕੇ ਪਿਤਾ ਗੁਰੂ ਰਾਮਦਾਸ ਸਾਹਿਬ ਦੇ ਦਰਸ਼ਨ ਕਰਾਂ। ਅੱਜ ਦੀ ਰਾਤ ਬੜੀ ਖੁਸ਼ੀ ਦੇ ਨਾਲ ਖੇੜੇ ਦੇ ਨਾਲ ਬੀਤ ਰਹੀ ਹੈ।
ਪੁਨਾ ਸਹਾਰੀ ਮਿਲੇ ਸੁਜਾਈ,
ਅਗਲੇ ਦਿਨ ਸਵੇਰ ਹੋਈ ਆਪਣੇ ਤਾਇਆ ਜੀ ਬਾਬਾ ਸਹਾਰੀ ਮੱਲ ਜੀ ਨੂੰ ਜਾ ਕੇ ਸਤਿਗੁਰੂ ਜੀ ਮਿਲੇ।
ਅਪਰ ਬੰਦੂ ਗਨ ਸਭ ਸੋ ਮਿਲੇ,
ਬਾਕੀ ਹੋਰ ਜਿੰਨੇ ਸੰਬੰਧੀ ਸਨ ਸਾਈ ਮੀਆਂ ਮੀਰ ਜੀ ਵਰਗੇ ਮਹਾਂਪੁਰਖ ਵੀ ਗੁਰੂ ਸਾਹਿਬ ਦੇ ਇੱਥੇ ਮਿੱਤਰ ਬਣੇ ਸੀ ਇਸੇ ਸਮੇਂ, ਉਹਨਾਂ ਸਾਰਿਆਂ ਨੂੰ ਜਾ ਕੇ ਮਿਲੇ।
ਗੁਰਮੁਖ ਸਿੱਖ ਪ੍ਰੇਮ ਕਰ ਭਲੇ,
ਬੜੇ ਬੜੇ ਗੁਰਮੁਖ ਸਿੱਖ ਮਹਾਰਾਜ ਜੀ ਨਾਲ ਆ ਕੇ ਪ੍ਰੇਮ ਪ੍ਰਗਟ ਕਰਦੇ ਨੇ।
ਗੁਰ ਸੁਤ ਸੋ ਮਿਲ ਮਿਲ ਕਰ ਨਮੋ,
ਸਾਰੇ ਗੁਰਮੁਖ ਗੁਰਸਿੱਖ ਗੁਰੂ ਪੁੱਤਰ ਜੀ ਨੂੰ ਮਿਲ ਕੇ ਨਮਸਕਾਰਾਂ ਕਰਦੇ ਹਨ।
ਵਿਚਰਨ ਤੇ ਸੰਕਟ ਤੇ ਸਮੋ,
ਹੁਣ ਸੰਗਤ ਦੇ ਮਨ ਚ ਤੜਫ ਹੈ, ਕਈ ਮਹੀਨਿਆਂ ਤੋਂ ਗੁਰੂ ਸਾਹਿਬ ਦੇ ਦਰਸ਼ਨ ਕਰਦਿਆਂ ਗੁਰੂ ਪੁੱਤਰ ਦੇ ਦੀਦਾਰ ਕਰਦਿਆਂ ਸਮਾਂ ਬੀਤਿਆ ਸੀ, ਉਹਨਾਂ ਦੇ ਮਨ ਵਿੱਚ ਵਿਛੜਨ ਦੀ ਪੀੜਾ ਹੈ।
ਸ੍ਰੀ ਅਰਜਨ ਪਿਕ ਸੰਗਤ ਸਾਰੀ,
ਸਾਰੀ ਸੰਗਤ ਨੂੰ ਗੁਰੂ ਅਰਜਨ ਸਾਹਿਬ ਜੀ ਨੇ ਵੇਖਿਆ।
ਧੀਰ ਦਈ ਕੀਜੇ ਸੁਖ ਪਾਰੀ,
ਧੀਰਗ ਦਿੱਤਾ ਆਖਿਆ ਭਾਈ ਖੇੜੇ ਚ ਰਹੋ, ਭਜਨ ਕਰੋ ਪਰਮੇਸ਼ਰ ਦਾ, ਨਿਰੰਕਾਰ ਦੀ ਬੰਦਗੀ ਕਰੋ।
ਸੁਧਾ ਸਰੋਵਰ ਮੇਲੇ ਆਵੋ,
ਆ ਜਦੋਂ ਅੰਮ੍ਰਿਤਸਰ ਸਾਹਿਬ ਦਾ ਜੋੜ ਮੇਲਾ ਹੋਵੇਗਾ ਉਦੋਂ ਆਇਓ ਸਾਰੇ ਜਣੇ। ਉੱਥੇ ਸੰਗਤ ਨੂੰ ਸੱਦਾ ਵੀ ਦਿੱਤਾ ਕਿ ਜਦੋਂ ਅੰਮ੍ਰਿਤਸਰ ਸ਼ਹਿਰ ਵਿੱਚ ਜੋੜ ਮੇਲ ਹੋਣਗੇ ਵਿਸਾਖੀ ਦੇ, ਤੁਸੀਂ ਸਾਰਿਆਂ ਨੇ ਆਉਣਾ।
ਮਿਲੋ ਗੁਰੂ ਦਰਸੋ ਹਰ ਖਾਵੋ,
ਉੱਥੇ ਆ ਕੇ ਨਾਲੇ ਗੁਰੂ ਰਾਮਦਾਸ ਸਾਹਿਬ ਦੇ ਦਰਸ਼ਨ ਕਰਿਓ ਤੇ ਨਾਲੇ ਮੈਨੂੰ ਆਪਣੇ ਦਰਸ਼ਨ ਦਿਓ ਤੇ ਆਪਣੇ ਮਨ ਨੂੰ ਖੇੜੇ ਸਹਿਤ ਕਰਿਓ, ਖੁਸ਼ੀ ਸਹਿਤ ਕਰਿਓ।
ਪਏ ਸਕਟ ਆਰੂੜ ਤੁਰੰਤੇ,
ਮਹਾਰਾਜ ਜੀ ਗੱਡੇ ਦੇ ਉੱਤੇ ਸਵਾਰ ਹੋਏ ਛੇਤੀ ਨਾਲ।
ਜੁੱਤੇ ਬ੍ਰਿਕਬ ਪਾਗੇ ਬਲਵੰਤੇ,
ਕਹਿੰਦੇ ਜਿਹੜੇ ਬੜੇ ਬਲੀ ਬਲਦ ਸੀ ਨਾ ਬਲਵਾਨ, ਉਹ ਲਾਏ ਹੋਏ ਗੱਡੇ ਨੂੰ, ਉਹ ਬੜੀ ਤੇਜ਼ੀ ਨਾਲ, ਮਾਨੋ ਜਿਵੇਂ ਉਹਨਾਂ ਬਲਦਾਂ ਨੂੰ ਵੀ ਚਾਹ ਹੋਵੇ ਵੀ ਅਸੀਂ ਗੁਰੂ ਅਰਜਨ ਸਾਹਿਬ ਨੂੰ ਛੇਤੀ ਨਾਲ ਅੰਮ੍ਰਿਤਸਰ ਸ਼ਹਿਰ ਲੈ ਚੱਲੀਏ ਤੇ ਜਾ ਕੇ ਪਿਤਾ ਗੁਰੂ ਰਾਮਦਾਸ ਸਾਹਿਬ ਦੇ ਦਰਸ਼ਨ ਕਰਨ। ਉਹ ਬਲਦ ਵੀ ਬੜੀ ਤੇਜ਼ੀ ਨਾਲ ਦੌੜੇ।
ਗਰੀਬ ਵਿਭੂਖਣ ਬਾਜੇ ਚਲਤ,
ਬਲਦਾਂ ਦੇ ਗਲਾਂ ਦੇ ਵਿੱਚ ਨਾ ਗਹਿਣੇ ਪਾਏ, ਘੰਟੀਆਂ ਪਾਈਆਂ ਹੋਈਆਂ, ਉਹ ਘੰਟੀਆਂ ਬੜੀਆਂ ਸੁੰਦਰ ਖੜਕਦੀਆਂ ਹਨ।
ਮਗ ਮੈਂ ਉਤਲਾਏ ਉਤ ਪਗ ਡਾਲਤ,
ਬੜੇ ਉਤਲਾ ਕੇ ਕਾਲੀ ਕਾਲੀ ਉਹ ਬਲਦ ਆਪਣੇ ਪੈਰ ਧਰਦੇ ਹਨ।
ਭਾਈ ਬੁੱਢਾ ਸੰਗ ਚੜਾਇਓ,
ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਵੀ ਨਾਲ ਨੇ ਗੱਡੇ ਤੇ ਸਵਾਰ ਹਨ।
ਕਰੇ ਸ਼ਿਗਰਤਾ ਸਕਟ ਚਲਾਇਓ,
ਔਰ ਸ਼ਿਗਰਤਾਈ ਦੇ ਨਾਲ ਜਿਹੜਾ ਗਾਡੀ ਸੀ ਉਹ ਗੱਡੀ ਗੱਡੇ ਨੂੰ ਚਲਾ ਰਿਹਾ।
ਬ੍ਰਿਕਬਨ ਪ੍ਰੇਰਿਤ ਕੋ ਤਨ ਦੀਨਾ,
ਜਿਹੜਾ ਉਹ ਬਲਦ ਚਲਾਣ ਵਾਲਾ ਸੀ ਨਾ, ਗੁਰੂ ਅਰਜਨ ਸਾਹਿਬ ਨੇ ਉਹਨੂੰ ਮਾਇਆ ਦਾ ਗੱਫਾ ਦਿੱਤਾ, ਕਹਿੰਦਾ ਵੀਰਾ ਜਿੰਨੀ ਛੇਤੀ ਚਲਾ ਸਕਦਾ ਇਹਨੂੰ ਟੋਰ ਕੇ ਲੈ ਚੱਲ।
ਗਮਨੇ ਮਾਰਗ ਕੋ ਸੁਖ ਕੀਨਾ,
ਰਸਤੇ ਦਾ ਪੈਂਡਾ ਤੈਅ ਕਰਦੇ ਜਾ ਰਹੇ ਨੇ।
ਤ੍ਰਿਪਤਾਏ ਦੈ ਬ੍ਰਿਕਬ ਆਹਾਰਾ,
ਇੱਕ ਵੇਰੀ ਰਾਹ ਵਿੱਚ ਰੋਕ ਕੇ ਬਲਦਾਂ ਨੂੰ ਖੁਰਾਕ ਦਿੱਤੀ, ਜਲ ਪਾਣੀ ਛਕਾ ਕੇ ਕੁਝ ਸਮੇਂ ਤੋਂ ਬਾਅਦ ਫਿਰ ਟੋਰਿਆ।
ਚਲੇ ਜਾਏ ਨੇ ਲਗੇ ਆਵਾਰਾ,
ਕਹਿੰਦੇ ਟੁਰੇ ਜਾ ਰਹੇ ਨੇ ਤੇ ਦੇਰੀ ਨੀ ਲਾਉਂਦੇ ਰਸਤੇ ਚ।
ਤੀਨ ਜਾਮ ਮੈਂ ਪਹੁੰਚੇ ਜਾਈ,
ਕਹਿੰਦੇ ਲਾਹੌਰ ਸ਼ਹਿਰ ਤੋਂ ਚਲਦਿਆਂ ਚਲਦਿਆਂ ਤਿੰਨਾਂ ਪਹਿਰਾਂ ਦੇ ਵਿੱਚ ਹੀ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਗਏ। ਪੈਦਲ ਜਾਂਦੇ ਤੇ ਇੱਕ ਰਸਤੇ ਚ ਰਾਤ ਕੱਟਣੀ ਪੈਂਦੀ ਸੀ। ਗੱਡੇ ਦੇ ਉੱਤੇ ਆਏ ਨੇ ਤੇ ਗੱਡਾ ਇੰਨੀ ਤੇਜ਼ੀ ਨਾਲ ਚਲਾਇਆ ਚਲਾਉਣ ਵਾਲੇ ਨੇ, ਕਹਿੰਦੇ ਤਿੰਨਾਂ ਪਹਿਰਾਂ ਦੇ ਵਿੱਚ ਹੀ ਚੱਲ ਕੇ ਪਹੁੰਚ ਗਏ।
ਦੇਖ ਸੁਦਾ ਸਰ ਗਰੀਬ ਨਿਵਾਈ,
ਜਦੋਂ ਦੂਰੋਂ ਅੰਮ੍ਰਿਤਸਰ ਸਾਹਿਬ ਸ਼ਹਿਰ ਵੇਖਿਆ ਤੇ ਵੇਖਦਿਆਂ ਸਾਰ ਗੁਰੂ ਅਰਜਨ ਸਾਹਿਬ ਨੇ ਸੀਸ ਝੁਕਾ ਕੇ ਨਮਸਕਾਰ ਕੀਤੀ। ਪਿਤਾ ਗੁਰੂ ਰਾਮਦਾਸ ਸਾਹਿਬ ਦੀ ਨਗਰੀ ਆ ਗਈ ਹੈ।
ਪਿਤ ਮਿਲ ਬੇ ਕੋ ਆਨੰਦ ਵਿਚਾਰੇ,
ਪਿਤਾ ਨੂੰ ਮਿਲਣ ਦਾ ਜਿਹੜਾ ਆਨੰਦ ਹੈ ਵੀ ਜਦੋਂ ਜਾ ਕੇ ਮਿਲਾਂਗੇ ਗੁਰੂ ਰਾਮਦਾਸ ਸਾਹਿਬ ਨੂੰ, ਉਦੋਂ ਜਿਹੜਾ ਹਿਰਦੇ ਚ ਆਨੰਦ ਵਰਤਣਾ, ਹੁਣ ਉਹਨੂੰ ਯਾਦ ਕਰਦੇ ਗੁਰੂ ਅਰਜਨ ਸਾਹਿਬ, ਆਹ ਕੈਸਾ ਆਨੰਦ ਹੋਵੇਗਾ, ਕੈਸਾ ਖੇੜਾ ਹੋਵੇਗਾ ਉਸ ਵੇਲੇ ਜਦੋਂ ਜਾ ਕੇ ਮੈਂ ਆਪਣੇ ਸਾਹਿਬ ਦੇ ਦਰਸ਼ਨ ਕਰਾਂਗਾ।
ਲੋਚਨ ਤੇ ਜਲ ਬੂੰਦਨ ਡਾਰੀ,
ਉਸ ਆਨੰਦ ਨੂੰ ਚਿਤਵਦਿਆਂ ਨੇਤਰਾਂ ਚੋਂ ਪਹਿਲਾਂ ਹੀ ਨੀਰ ਵਗੀ ਜਾਂਦਾ, ਪੰਜਵੇਂ ਪਾਤਸ਼ਾਹ ਦੇ ਪਹਿਲਾਂ ਹੀ ਨੇਤਰਾਂ ਚੋਂ ਨੀਰ ਵਹਿ ਰਿਹਾ।
ਬਹੁਤ ਦਿਵਸ ਕੋ ਬਿਰੇ ਬਿਦਾਰੀ,
ਕਦੋਂ ਛੇਤੀ ਜਾਵਾਂ ਗੁਰੂ ਦਰਬਾਰ ਚ ਤੇ ਬਹੁਤੇ ਦਿਨਾਂ ਦਾ ਜਿਹੜਾ ਇਹ ਵਿਛੋੜਾ ਹੈ ਇਸ ਵਿਛੋੜੇ ਨੂੰ ਦੂਰ ਕਰਾਂ। ਹਾਂਜੀ,
ਘਟੀ ਆਜ ਕੀ ਧਨ ਉਚਾਰੇ,
ਅਵਸਥਾ ਇਹ ਬਣੀ ਹੋਈ ਸੀ ਲਾਹੌਰ ਸ਼ਹਿਰ ਵਿੱਚ ਗੁਰੂ ਅਰਜਨ ਸਾਹਿਬ ਦੀ, ਜੋ ਗੁਰੂ ਬਾਬਾ ਜੀ ਗੁਰੂ ਨਾਨਕ ਸਾਹਿਬ ਨੇ ਦੱਸੀ ਹੈ। ਮੈਂ ਰੋਵੰਦੀ ਸਭ ਜਗ ਰੁਨਾ, ਰੁਨੜੇ ਬਣੋ ਪੰਖੇ ਰੂ, ਇੱਕ ਨਾ ਰੁਨਾ ਮੇਰੇ ਤਨ ਕਾ ਬਿਰਹਾ, ਜਿਨਹੋ ਪਿਰਹੋ ਵਿਛੋੜੀ। ਕਹਿੰਦੇ ਮੈਂ ਰੋਈ ਵਿਛੋੜੇ ਵਿੱਚ, ਮੈਂ ਰੋਂਦੀ ਨੂੰ ਵੇਖ ਕੇ, ਮੈਂ ਰੋਵੰਦੀ ਸਭ ਜਗ ਰੁਨਾ, ਨਾਲ ਆਲੇ ਦੁਆਲੇ ਵੇਖਣ ਵਾਲੇ ਵੀ ਜਗਤ ਦੇ ਜੀਵ ਵੀ ਰੋ ਪਏ। ਰੁਨੜੇ ਬਣੋ ਪੰਖੇ ਰੂ, ਕਹਿੰਦੇ ਪੰਛੀ ਵੀ ਰੋ ਪਏ, ਦਰਖਤਾਂ ਦੇ ਪੱਤਿਆਂ ਵਿੱਚੋਂ ਵੀ ਪਾਣੀ ਸਿਮਣ ਲੱਗ ਪਿਆ। ਪਰ ਕਹਿੰਦੇ ਮੇਰੇ ਤਨ ਵਿੱਚ ਜਿਹੜਾ ਉਹ ਬਿਰਹਾ ਸੀ ਨਾ ਵਿਛੋੜਾ, ਜਿਹਨੇ ਮੇਰੇ ਮਾਲਕ ਤੋਂ ਮੈਨੂੰ ਵਿਛੋੜਿਆ ਹੋਇਆ, ਉਹਨੂੰ ਨੀ ਮੇਰੇ ਤੇ ਤਰਸ ਆਇਆ, ਉਹ ਨੀ ਰੋਇਆ, ਉਹਨੇ ਨੀ ਮੇਰੇ ਤੇ ਦਇਆ ਕੀਤੀ। ਨੇਤਰ ਭਰੇ ਹੋਏ ਕਿ ਇਹ ਵਿਛੋੜੇ ਦੀ ਪੀੜਾ ਨੂੰ ਦੂਰ ਕਰਾਂ ਔਰ ਆਪਣੇ ਸਾਹਿਬ ਦੇ ਰੱਜ ਰੱਜ ਕੇ ਦਰਸ਼ਨ ਕਰਾਂ।
ਸਤਿਗੁਰ ਜਿਸ ਥਲ ਸਭਾ ਲਗਾਈ,
ਜਿਸ ਅਸਥਾਨ ਤੇ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਨੇ ਦੀਵਾਨ ਸਜਾਇਆ ਹੋਇਆ,
ਉਤਰੇ ਆਨ ਸੰਗ ਬ੍ਰਿਧ ਪਾਈ,
ਬਾਬਾ ਬੁੱਢਾ ਸਾਹਿਬ ਜੀ ਦੇ ਸਮੇਤ ਗੁਰੂ ਅਰਜਨ ਸਾਹਿਬ ਇੱਥੇ ਉਤਰੇ।
ਪਿਖੇ ਦੂਰ ਤੇ ਸਤਿਗੁਰ ਪਾਨ,
ਔਰ ਦੂਰੋਂ ਹੀ ਸੂਰਜ ਰੂਪੀ ਦਰਸ਼ਨ ਕੀਤੇ ਗੁਰੂ ਰਾਮਦਾਸ ਸਾਹਿਬ ਜੀ ਦੇ।
ਕਮਲ ਪ੍ਰਫੁੱਲਿਤ ਬਦਨ ਮਹਾਨ,
ਦੂਰੋਂ ਹੀ ਦੀਵਾਨ ਚ ਜਾਣ ਤੋਂ ਪਹਿਲਾਂ ਹੀ ਨਜ਼ਰ ਆਏ ਨਾ ਸਤਿਗੁਰੂ ਸੂਰਜ ਵਾਂਗੂ, ਤੇ ਗੁਰੂ ਅਰਜਨ ਸਾਹਿਬ ਦੇ ਨੇਤਰ ਕਮਲ ਜਿਹੜੇ ਪਹਿਲਾਂ ਮੁਰਝਾਏ ਹੋਏ ਸੀ ਨਾ, ਇੱਕਦਮ ਖੇੜੇ ਚ ਖੇੜ ਗਏ। ਹਾਂਜੀ,
ਪੂਰਨ ਚੰਦ ਪਿਤਾ ਕੀ ਓਰਾ,
ਕਹਿ ਲੋ ਵੀ ਪੂਰਨਮਾਸ਼ੀ ਦਾ ਚੰਦਰਮਾ ਦਿਸ ਗਿਆ ਗੁਰੂ ਰਾਮਦਾਸ ਸਾਹਿਬ ਦੇ ਰੂਪ ਵਿੱਚ।
ਲੋਚਨ ਕੀਨ ਚਕੋਰਨ ਜੋਰਾ,
ਗੁਰੂ ਅਰਜਨ ਸਾਹਿਬ ਨੇ ਆਪਣੀਆਂ ਅੱਖਾਂ ਚਕੋਰ ਬਣਾ ਲਈਆਂ ਹਨ।
ਨੀਠ ਨੀਠ ਪਹੁੰਚੇ ਟਿਗ ਜਾਏ,
ਚਲਦੇ ਸਹਿਜੇ ਪਹੁੰਚੇ।
ਪਰੇ ਚਰਨ ਪੰਕਜ ਉਤਲਾਏ,
ਕਾਹਲੀ ਨਾਲ ਆ ਕੇ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਤੇ ਇਉਂ ਡਿੱਗੇ ਜਿਵੇਂ ਡੰਡਾ ਜ਼ਮੀਨ ਤੇ ਡਿੱਗਦਾ ਹੈ।
ਦ੍ਰਿਗ ਜਲ ਤੇ ਪਗ ਮਨੋ ਪਖਾਰੇ,
ਆਪਣੇ ਨੇਤਰਾਂ ਦੇ ਜਲ ਨਾਲ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨ ਧੋ ਦਿੱਤੇ ਨੇ ਪੰਜਵੇਂ ਪਾਤਸ਼ਾਹ ਨੇ।
ਪ੍ਰੇਮ ਨਿਮਗਨ ਸਪੂਤ ਨਿਹਾਰੇ,
ਆਪਣੇ ਸਾਹਿਬਜ਼ਾਦੇ ਨੂੰ ਸਪੁੱਤਰ ਨੂੰ ਗੁਰੂ ਰਾਮਦਾਸ ਸਾਹਿਬ ਨੇ ਪ੍ਰੇਮ ਦੇ ਰੰਗ ਵਿੱਚ ਇਹ ਵੇਖਿਆ ਵੀ ਇਹ ਪ੍ਰੇਮ ਹੀ ਆ, ਗੁਰੂ ਅਰਜਨ ਸਾਹਿਬ ਦੇ ਰੂਪ ਵਿੱਚ ਆਣ ਪ੍ਰਗਟ ਹੋਏ ਹਨ।
ਪਕੜ ਪੂਜਾ ਤਤਕਾਲ ਉਠਾਏ,
ਬਾਹਾਂ ਤੋਂ ਫੜ ਕੇ ਗੁਰੂ ਰਾਮਦਾਸ ਸਾਹਿਬ ਨੇ ਪੁੱਤਰ ਗੁਰੂ ਅਰਜਨ ਸਾਹਿਬ ਨੂੰ ਉਠਾਇਆ।
ਪਰੇ ਅੰਕ ਦੇਖ ਤਹਰ ਖਾਏ,
ਉੱਠ ਕੇ ਗਲ ਵਕੜੀ ਚ ਲੈ ਕੇ ਬੜੇ ਖੇੜੇ ਚ ਖੇੜ ਕੇ ਸੀਸ ਤੇ ਹੱਥ ਫੇਰਿਆ।
ਅਧਿਕ ਪ੍ਰੀਤ ਸੋ ਲਾਇਵ ਛਾਤੀ,
ਬੜੇ ਪ੍ਰੇਮ ਨਾਲ ਘੁੱਟ ਕੇ ਆਪਣੀ ਛਾਤੀ ਨਾਲ ਲਾਇਆ। ਮਾਨੋ ਉਡੀਕਦੇ ਸੀ ਗੁਰੂ ਅਰਜਨ ਸਾਹਿਬ, ਹੋ ਤੁਮਰੀ ਕਰੋ ਨਿਤਿਆਸ, ਪ੍ਰਭ ਮੋਹੇ ਕਬ ਗੱਲ ਲਾਵ ਹੈਗੇ। ਉਹ ਘੜੀ ਅੱਜ ਆ ਗਈ ਹੈ, ਬਾਹਰੇ ਜਾਈਏ ਅੱਜ ਦੀ ਇਸ ਘੜੀ ਤੋਂ, ਬਲਿਹਾਰ ਜਾਈਏ।
ਮਸਤਕ ਸੂੰਗ ਲਈ ਜਨ ਥਾਤੀ,
ਗੁਰੂ ਅਰਜਨ ਸਾਹਿਬ ਦਾ ਮੱਥਾ ਗੁਰੂ ਰਾਮਦਾਸ ਸਾਹਿਬ ਨੇ ਚੁੰਮਿਆ ਹੈ। ਜਦੋਂ ਮੱਥਾ ਚੁੰਮਿਆ ਨਾ, ਇਉਂ ਜਾਪਿਆ ਗੁਰੂ ਅਰਜਨ ਸਾਹਿਬ ਨੂੰ, ਮਾਨੋ ਜਿਵੇਂ ਸਾਰੇ ਵਿਸ਼ਵ ਦੇ ਸੁੱਖ ਗੁਰੂ ਅਰਜਨ ਸਾਹਿਬ ਦੇ ਹਿਰਦੇ ਚ ਆਣ ਪ੍ਰਾਪਤ ਹੋਏ ਹੋਣ।
ਸੋਡੀ ਕੁਲ ਕੀ ਰਾਖ ਵਡਾਈ,
ਔਰ ਗੁਰੂ ਰਾਮਦਾਸ ਸਾਹਿਬ ਕਹਿੰਦੇ ਤੁਸੀਂ ਸੋਡੀਆਂ ਦੀ ਕੁਲ ਦੀ ਵਡਿਆਈ ਰੱਖ ਲਈ ਹੈ।
ਹੇ ਸਪੁੱਤਰ ਕਰਹੇ ਅਧਿਕਾਈ,
ਆਖਿਆ ਤੁਸੀਂ ਸੋਡੀਆਂ ਦੀ ਕੁਲ ਨੂੰ ਹੋਰ ਅਧਿਕਾਈ ਵਾਧੇ ਪਾਇਆ ਹੈ।
ਗੁਰਤਾ ਭਾਰ ਧਾਰ ਬੇ ਬਲੀ,
ਤੁਸੀਂ ਗੁਰਗੱਦੀ ਦੇ ਭਾਰ ਨੂੰ ਧਾਰਨ ਕਰਨ ਵਾਲੇ ਬਲੀ ਗੁਰੂ ਹੋ।
ਮਹਾਤੀਰ ਹੋਇਓ ਬਿਦ ਭਲੀ,
ਮਹਾਤੀਰਜ ਨੂੰ ਧਾਰਨ ਕਰਨ ਵਾਲੇ ਬਲੀ ਹੋ।
ਤਬ ਮੰਗਾਇਓ ਪੱਠੀ ਜੋ ਪਾਤੀ,
ਉਸੇ ਵੇਲੇ ਉਹ ਚਿੱਠੀ ਮੰਗਾਈ ਜਿਹੜੀ ਭੇਜੀ ਸੀ ਨਾ, ਤੀਸਰੀ ਚਿੱਠੀ ਉਹ ਗੁਰੂ ਰਾਮਦਾਸ ਸਾਹਿਬ ਨੇ ਮੰਗਵਾਈ।
ਪੱਠੀ ਆਪ ਕਰ ਸੀਤਲ ਛਾਤੀ,
ਗੁਰੂ ਅਰਜਨ ਸਾਹਿਬ ਦੇ ਸਨਮੁਖ ਉਹ ਚਿੱਠੀ ਫਿਰ ਪੜੀ ਗੁਰੂ ਰਾਮਦਾਸ ਸਾਹਿਬ ਨੇ, ਆਪ ਪੜੀ ਤੇ ਆਪ ਪੜ ਕੇ ਸੁਣਾਉਣ ਲੱਗੇ। ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ, ਹੁਣ ਕਦ ਮਿਲਿਆ ਪ੍ਰਿਆ ਤੁਦ ਭਗਵੰਤਾ, ਮੋਏ ਰਹਿਣ ਨਾ ਵਿਹਾਵੇ ਨੀਂਦ ਨਾ ਆਵੇ, ਬਿਨ ਦੇਖੇ ਗੁਰ ਦਰਬਾਰੇ ਜੀ। ਇਹ ਗੁਰੂ ਰਾਮਦਾਸ ਸਾਹਿਬ ਨੇ ਆਪ ਪੜ੍ਹੀ ਸਨਮੁਖ।
ਸੁਣੋ ਪੁੱਤਰ ਜਬ ਕੇ ਤੁਮ ਗਵਨੀ,
ਮਹਾਰਾਜ ਜੀ ਕਹਿੰਦੇ ਪੁੱਤਰ ਜਦੋਂ ਦੇ ਤੁਸੀਂ ਲਾਹੌਰ ਸ਼ਹਿਰ ਗਏ ਹੋ,
ਇੱਕ ਪੱਤ੍ਰਿਕਾ ਭੇਜੀ ਭਵਨੀ,
ਇੱਕੋ ਚਿੱਠੀ ਤਾਂ ਭੇਜੀ ਆ ਤੁਸੀਂ ਸਾਡੇ ਕੋਲ।
ਲਾਪੁਰ ਵਿਖੇ ਰਹੇ ਚਿਰਕਾਲ,
ਲਾਹੌਰ ਸ਼ਹਿਰ ਲੰਮਾ ਸਮਾਂ ਰਹੇ ਹੋ,
ਮਿਲੇ ਰਹੇ ਸਤ ਸੰਗਤ ਜਾਲ,
ਸੰਗਤ ਵਿੱਚ ਮਿਲ ਕੇ ਰਹੇ ਹੋ,
ਅਪਰ ਪੱਤ੍ਰਿਕਾ ਕਿਉਂ ਨਾ ਪਠਾਈ,
ਤੁਸੀਂ ਹੋਰ ਚਿੱਠੀਆਂ ਕਿਉਂ ਨੀ ਭੇਜੀਆਂ ਪਹਿਲੋਂ? ਇੱਕੋ ਚਿੱਠੀ ਉਦੋਂ ਦੀ ਇੰਨੇ ਲੰਮੇ ਅਰਸੇ ਚ ਭੇਜੀ ਹੈ।
ਲਿਖਣ ਵਿਖੇ ਮਤ ਅਤ ਚਤੁਰਾਈ,
ਤੁਸੀਂ ਤਾਂ ਲਿਖਣ ਚ ਬੜੇ ਕਾਮਲ ਗੁਰੂ ਹੋ, ਕੈਸੀ ਸੁੰਦਰ ਚਿੱਠੀ ਲਿਖੀ ਹੈ।
ਪੱਠੀ ਏਕ ਤਦਬ ਕਿਆ ਕੀਨਾ,
ਫਿਰ ਜੇ ਇੱਕ ਚਿੱਠੀ ਵੀ ਭੇਜੀ ਹੈ ਤੁਸੀਂ, ਤੇ ਇੱਕ ਚਿੱਠੀ ਭੇਜ ਕੇ ਵੀ ਤੁਸੀਂ ਆਹ ਕੀ ਕੀਤਾ?
ਅੰਕ ਤੀਸਰੋ ਕਿਮ ਲਿਖ ਦੀਨਾ,
ਚਿੱਠੀ ਦੇ ਅਖੀਰ ਚ ਤਿੰਨ ਲਿਖਿਆ ਹੋਇਆ ਤੁਸੀਂ। ਚਲੋ ਮੰਨ ਲਓ ਵੀ ਇੱਕੋ ਭੇਜੀ ਤੇ ਇੱਕ ਭੇਜ ਕੇ ਵੀ ਥੱਲੇ ਤਿੰਨ ਲਿਖਿਆ।
ਬਨਿਓ ਸ਼ਬਦ ਪਦ ਏਕੋ ਜੈਸੇ,
ਸ਼ਬਦ ਤਾਂ ਇੱਕੋ ਹੀ ਜਾਪਦਾ ਹੈ ਤੇ ਤਿੰਨ ਤੁਸੀਂ ਪਾਇਆ, ਇਹਦਾ ਮਤਲਬ ਵੀ ਦੋ ਪਹਿਲਾਂ ਭੇਜੀਆਂ ਨੇ। ਹਾਂਜੀ,
ਲਿਖਿਓ ਇਕਾਂਗ ਚਾਹੀਏ ਤੈਸੇ,
ਇੱਕ ਸ਼ਬਦ ਹੈ ਤੇ ਇੱਥੇ ਤੁਹਾਨੂੰ ਇੱਕ ਲਿਖਣਾ ਚਾਹੀਦਾ ਸੀ, ਪਰ ਤੁਸੀਂ ਇੱਥੇ ਤਿੰਨ ਲਿਖਿਆ। ਪ੍ਰਿਥੀਏ ਦਾ ਪਰਦਾ ਉਘੇੜਨਾ ਸੀ ਗੁਰੂ ਰਾਮਦਾਸ ਸਾਹਿਬ ਨੇ। ਮਹਾਰਾਜ ਪੰਜਵੇਂ ਪਾਤਸ਼ਾਹ ਦੱਸ ਰਹੇ ਨੇ, ਪਿਤਾ ਜੀ ਇਹਦੇ ਤੋਂ ਦੋ ਚਿੱਠੀਆਂ ਪਹਿਲੋਂ ਹੋਰ ਭੇਜੀਆਂ ਸਨ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬਨ ਬਾਜ ਸਤਿਗੁਰੂ ਜੀ ਦਾ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਸਤਿਗੁਰੂ ਜੀ ਅਗਾਂਹ ਵਾਸਤੇ ਸਦ ਬੁੱਧੀ ਤੇ ਸੁਮਤ ਪ੍ਰਦਾਨ ਕਰਨ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ 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 ਵਾਹਿਗੁਰੂ ਵਾਹਿਗੁਰੂ
ਹੇ ਅਚੁੱਤ ਹੇ ਪਾਰ ਬ੍ਰਹਮ
ਅਗਨਾਸੀ ਅਗਨਾਸ
ਹੇ ਪੂਰਨ ਹੇ ਸਰਬਮੈ
ਪੰਜਨ ਗੁਣਤਾਸ
ਹੇ ਸੰਗੀ ਹੇ ਨਿਰੰਕਾਰ
ਨਿਰਗੁਣ ਸਭ ਟੀਤ
ਹੇ ਗੋਬਿੰਦ ਹੇ ਗੁਣ ਨਿਧਾਨ
ਜਾਗੇ ਸਦਾ ਪ੍ਰੀਤ
ਹੇ ਅਪਰੰਪਰ ਹਰ ਹਰੇ ਹੇ ਸੰਤ ਕੈ ਸਦਾ ਸੰਗ
ਧਾਰਾਇਆ ਧਾਰ
ਠਾਕੁਰ ਹਾਂ ਦਾਸ ਰੋ
ਨਿਰਗੁਣ ਗੁਣ ਨਹੀਂ ਕੋਈ
ਨਾਨਕ ਦੀਜੈ ਨਾਮ ਦਾ
ਰਾਖੋ ਹੀ ਐ ਪਰੋਏ
ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲ
ਇਕ ਅੱਖਰ ਹਰ ਮਨ ਬਸਤ
ਨਾਨਕ ਤਿਨਿਆਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ
ਜੋ ਸ਼ਰਧਾ ਕਰ ਸੇਵੰਦੇ
ਗੁਰ ਪਾਰੇ ਉਤਾਰਨ ਹਾਰ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ
ਜੋ ਸ਼ਰਧਾ ਕਰ ਸੇਵੰਦੇ
ਗੁਰ ਪਾਰੇ ਉਤਾਰਨ ਹਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।